Dhanyavaad, we'll carry on the discussion.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਇਸ ਸੈਟਰਡੇ ਯਾਨੀ ਜੁਲਾਈ 20 ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਸਾਡੇ ਨਾਲ ਜੁੜੋ, ਜਦੋਂ ਵਾਈ ਮੀਡੀਆ ਦੀ ਟੀਮ ਟਾਸਕੋ ਬ੍ਰੈਂਪਟਨ ਤੇ ਲਾਈਵ ਬ੍ਰੌਡਕਾਸਟ ਕਰੂਗੀ, ਜੋ ਕਿ 338 ਕੁਈਨ ਸਟਰੀਟ ਈਸਟ ਤੇ ਹੈ, ਮੇਜਰ ਇੰਟਰਸੈਕਸ਼ਨ ਕੁਈਨ ਸਟਰੀਟ ਈਸਟ ਤੇ ਹਾਈਵੇ 410 ਤੇ। ਪੂਰੇ ਜੁਲਾਈ ਸਾਡੀ ਬਾਏ ਵਨ ਗੈਟ ਵਨ ਹਾਫ ਪ੍ਰਾਈਜ਼ ਆਫਰ ਨਾਲ ਇਨਕ੍ਰੈਡੀਬਲ ਡੀਲਸ ਦੀ ਖੋਜ ਕਰੋ, ਜੋ ਕਿ ਸਾਰੇ ਕਲੀਅਰੈਂਸ ਆਈਟਮਸ ਤੇ ਲਾਗੂ ਹੁੰਦੀ ਹੈ ਤੇ ਵਾਈਡ ਸਿਲੈਕਸ਼ਨ ਆਫ ਪ੍ਰੋਡਕਟਸ ਤੇ ਵੀ ਹੈ, ਜਿਵੇਂ ਕਿ ਹੋਮ ਅਸੈਂਸ਼ਲਸ, ਰੈਫ੍ਰਿਜਰੇਸ਼ਨ, ਕੁਕਿੰਗ ਅਪਲਾਇੰਸਿਸ, ਆਊਟਡੋਰ ਗੇਅਰ, ਲਾਂਡਰੀ ਸੋਲਿਊਸ਼ਨਸ ਤੇ ਹੋਰ ਵੀ ਬਹੁਤ ਕੁਝ। ਇਹ ਐਕਸਕਲੂਸਿਵ ਡਿਸਕਾਊਂਟਸ ਨੂੰ ਮਿਸ ਨਾ ਕਰੋ ਤੇ ਜੁਲਾਈ 20 ਨੂੰ ਸਾਨੂੰ ਵਿਜ਼ਿਟ ਕਰੋ ਇਸ ਸਪੈਸ਼ਲ ਆਫਰ ਦਾ ਫਾਇਦਾ ਚੁੱਕਣ ਲਈ। ਪਲੱਸ ਤੁਸੀਂ ਅਮੇਜ਼ਿੰਗ ਪ੍ਰਾਈਜ਼ ਵੀ ਜਿੱਤ ਸਕਦੇ ਹੋ। ਹੋਰ ਜਾਣਕਾਰੀ ਲਈ ਵਾਈ ਮੀਡੀਆ ਨੂੰ 416-475-5000 ਤੇ ਕਾਲ ਕਰੋ। ਦੈਟ ਇਜ਼ 416-475-5000 ਤੇ।
Got cricket on your mind? World ke best cricketers aa rahe hain Brampton mein battle karne. Catch Babar Azam, David Warner, Chris Lynn, Shaheen Shah Afridi, Shakib Al Hasan and aur bhi kai sare superstars in action from July 25th to August 11th at the TD Cricket Arena, Brampton. Abhi apni tickets book kare at tickets.gt20.ca and don't miss out on North America's biggest cricketing event.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
Quick truck you!
10 ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ਼ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਸਵਾਗਤ ਕਰਦੇ ਹੈਗੇ ਆ ਇਸ ਮੌਕੇ ਦੇ ਉੱਤੇ ਜੀ। ਵੈਲਕਮ ਸਰ, ਸੌਰਵ ਰਤਨ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ?
ਥੈਂਕ ਯੂ ਯੁਧਵੀਰ ਜੀ, ਗੁੱਡ ਮਾਰਨਿੰਗ ਟੂ ਯੂ ਸਰ ਐਂਡ ਆਲ ਦ ਲਿਸਨਰਸ।
ਗੁੱਡ ਮਾਰਨਿੰਗ ਸਰ। ਹਰ ਫਰਾਈਡੇ ਨੂੰ ਮੈਂ ਦੁਬਾਰਾ ਦੱਸਵਾਂ ਕਿ ਹਰ ਫਰਾਈਡੇ ਨੂੰ ਫਾਈਨੈਂਸ਼ੀਅਲ ਸਨੈਪਸ਼ਾਟ, ਇੱਕ ਇਕਨੋਮੀ ਦੀ ਕੀ ਰਿਪੋਰਟ ਹੈ, ਸਾਰੀ ਖਬਰ ਲੈ ਕੇ ਸੌਰਵ ਰਤਨ ਜੀ ਤੁਹਾਡੇ ਕੋਲ ਪਹੁੰਚਦੇ ਨੇ। ਸੋ ਫਰਾਈਡੇ ਇੱਕ ਦਿਨ ਐਸਾ ਹੁੰਦਾ ਹੈ ਕਿ ਵੀਕਐਂਡ ਤੇ ਜਾਣ ਤੋਂ ਪਹਿਲਾਂ ਸੌਰਵ ਰਤਨ ਜੀ ਦੇ ਅਸੀਂ ਵਿਚਾਰ ਸੁਣ ਲੈਂਦੇ ਨੇ। ਸੋ ਸੌਰਵ ਰਤਨ ਜੀ, ਲੋਕਾਂ ਦੇ ਫਾਈਨੈਂਸ ਕਿੱਦਾਂ ਆ, ਕੋਈ ਪਰੇਸ਼ਾਨੀ ਆ ਰਹੀ ਹੈ ਨਹੀਂ ਆ ਰਹੀ, ਔਰ ਜਿਨ੍ਹਾਂ ਕੋਲ ਪੈਸੇ ਹੈ ਉਹ ਕਿੱਦਾਂ ਇਨਵੈਸਟ ਕਰਨ, ਜਿਨ੍ਹਾਂ ਕੋਲ ਨਹੀਂ ਹੈ ਉਹ ਕਿੱਦਾਂ ਪੈਸੇ ਆਪਣੇ ਸੇਵ ਕਰਨ, ਔਰ ਆਮ ਕੀ ਹਾਲਾਤ ਤੁਸੀਂ ਦੇਖ ਰਹੇ ਹੋ ਕਮਿਊਨਿਟੀ ਦੇ, ਜਰਾ ਇਹਦੇ ਤੇ ਚਰਚਾ ਕਰਦੇ ਆ, ਕੀ ਕਹੋਗੇ ਸੌਰਵ ਜੀ?
ਯੁਧਵੀਰ ਜੀ, ਇਹਦੀ ਸ਼ੁਰੂਆਤ ਪਿਛਲੇ ਸਾਲ ਹੀ ਹੋ ਗਈ ਸੀਗੀ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹੈਗਾ।
ਅੱਛਾ,
ਹੁੰਦਾ ਕੀ ਹੈਗਾ ਕਿ ਜਿਹੜੇ ਇਕਨੋਮਿਕ ਪ੍ਰੋਬਲਮ ਹੈਗੀਆਂ ਨੇ ਇਹ ਸੁਨਾਮੀ ਦੀ ਤਰ੍ਹਾਂ ਉਦੋਂ ਆਉਂਦੀਆਂ ਹੈਗੀਆਂ ਜਦੋਂ ਇੱਕ ਗਲੋਬਲ ਇਸ਼ੂ ਬਣ ਕੇ ਚੀਜ਼ਾਂ ਉਭਰ ਗਈਆਂ ਨੇ, ਜਿਵੇਂ ਕਿ 2008 ਦਾ ਜਦੋਂ ਰਿਸੈਸ਼ਨ ਆਇਆ ਸੀਗਾ ਤੇ ਆਲ ਆਫ ਅ ਸਡਨ ਸਬ ਪ੍ਰਾਈਮ ਮਾਰਕੀਟ ਦਾ ਜਿਹੜਾ ਆਈ ਵੁੱਡ ਸੇ ਕਲੈਪ ਸੀਗਾ, ਉਹਨੇ ਸਾਰੀ ਦੁਨੀਆਂ ਦੇ ਫਾਈਨੈਂਸ਼ੀਅਲ ਸਿਸਟਮ ਨੂੰ, ਤੰਤਰ ਨੂੰ ਹਿਲਾ ਕੇ ਰੱਖ ਦਿੱਤਾ। ਕੈਨੇਡਾ ਇਸ ਵੇਲੇ ਆਪਣੀ ਅੰਦਰੂਨੀ ਪ੍ਰੋਬਲਮ ਦੇ ਨਾਲ ਝੇਲ ਰਿਹਾ ਹੈਗਾ ਤੇ ਅੰਦਰੂਨੀ ਪ੍ਰੋਬਲਮ ਜਿਹੜੀਆਂ ਹੈਗੀਆਂ ਕੈਨੇਡਾ ਦੀਆਂ ਉਹ ਕਿਤੇ ਨਾ ਕਿਤੇ ਉਹਦੇ ਗਲੋਬਲ ਫੁੱਟ ਪੁਆਇੰਟਸ ਹੈਗੇ ਨੇ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਡਿਡਨਟ ਮੇਕ ਅ ਮਿਸਟੇਕ। ਵੀ ਮੇਡ ਲੋਟ ਆਫ ਮਿਸਟੇਕਸ, ਔਰ ਉਹ ਹੁਣ ਮਿਸਟੇਕ ਜਿਹੜੀਆਂ ਹੈਗੀਆਂ ਨੇ ਲੋਕਾਂ ਨੂੰ ਆਪਣੇ ਜੀਵਨ ਯਾਪਨ ਚ ਝੇਲੀਆਂ ਪੈ ਰਹੀਆਂ, ਸੋਸਾਇਟੀ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈਗਾ, ਫਰਸਟ੍ਰੇਸ਼ਨ ਵੱਧ ਰਹੀ ਹੈਗੀ ਹੈ, ਔਰ ਇਕਦਮ ਗਲੂਮੀ ਤੇ ਬਲੀਕ ਪਿਕਚਰ ਜਿਹੀ ਹੈਗੀ ਦੇਖਣ ਨੂੰ ਮਿਲ ਰਹੀ ਹੈਗੀ। ਇੱਦਾਂ ਲੱਗਦਾ ਹੈਗਾ ਫਿਊਚਰ ਬਹੁਤ ਅਨਸਰਟਨ ਹੈ, ਇੱਦਾਂ ਲੱਗਦਾ ਹੈਗਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਬੜਾ ਡਾਰਕ ਹੈ। ਪਰ ਮੇਰਾ ਇਹ ਮੰਨਣਾ ਹੈਗਾ ਕਿ ਡੈਫੀਨੇਟਲੀ ਬਹੁਤ ਸਾਰੀਆਂ ਪ੍ਰੋਬਲਮ ਇਸ ਵੇਲੇ ਹੈਗੀਆਂ ਨੇ ਜਿਹਦਾ ਸਿੱਧੇ ਅਸਿੱਧੇ ਤੌਰ ਤੇ ਜਿਹੜਾ ਸਿੱਧੇ ਤੇ ਅਸਿੱਧੇ ਤੌਰ ਤੇ ਜਿਹੜਾ ਹੈਗਾ ਆਪਾਂ ਇੱਕ ਪੁਆਇੰਟ ਆਊਟ ਕਰ ਸਕਦੇ ਹਾਂ ਡਿਊ ਟੂ ਬੈਡ ਇਕਨੋਮਿਕ ਡਿਸੀਜ਼ਨ, ਬੈਡ ਫਿਸਕਲ ਪਾਲਿਸੀ ਐਂਡ ਮੋਨਿਟਰੀ ਪਾਲਿਸੀ ਤੇ ਲੈਕ ਆਫ ਪੋਲੀਟੀਕਲ ਵਿਲ ਟੂ ਮੇਕ ਦੋਜ ਡਿਸੀਜ਼ਨ ਵਿਚ ਆਰ ਇੰਪੋਰਟੈਂਟ ਫਾਰ ਦਾ ਸੋਸਾਇਟੀ ਐਂਡ ਨੇਸ਼ਨ ਟੂ ਥਰਾਈਵ। ਉਹਦੇ ਬਹੁਤ ਸਾਰੇ ਪੁਆਇੰਟਸ ਹੈਗੇ ਨੇ, ਲੇਕਿਨ ਇਹ ਚੀਜ਼ਾਂ ਕਰੈਕਟ ਹੋ ਜਾਣੀਆਂ ਹੈਗੀਆਂ। ਇਹ ਯਾਦ ਰੱਖੋ, ਸਿਸਟਮ ਕਿੰਨਾ ਮਰਜ਼ੀ ਸਟ੍ਰੈਸ ਹੋ ਜਾਏ ਲੇਕਿਨ ਸਿਸਟਮ ਜਿਹੜਾ ਦਰੁਸਤ ਵੀ ਆਪ ਹੀ ਹੁੰਦਾ ਹੁੰਦਾ ਹੈ। ਸੋ ਇਸ ਕਰਕੇ ਪੋਲੀਟੀਕਲ ਵਿਲ ਦੀ ਜਿਹੜੀ ਚੇਂਜ ਹੈ ਇਨ ਦਾ ਫਾਰਮ ਆਫ ਗਵਰਨਮੈਂਟ, ਔਰ ਆਉਣ ਵਾਲੀ ਗਵਰਨਮੈਂਟ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਹਜੇ ਉਹਦੇ ਵਿੱਚ ਸਾਨੂੰ ਉਹ ਇੱਕ ਬੰਦਾ ਨਹੀਂ ਦਿਖ ਰਿਹਾ ਹੈਗਾ ਕਿ ਜਿਹੜਾ ਕਿ ਇਹਦਾ ਉਹ ਬਣੇਗਾ, ਆਈ ਵੁੱਡ ਸੇ ਕਿ ਮੁੱਢ ਬਣੇਗਾ ਟੂ ਬ੍ਰਿੰਗ ਦੋਜ ਰਿਫੋਰਮਸ। ਰਿਫੋਰਮਸ ਕੈਨੇਡਾ ਵਿੱਚ ਬਹੁਤ ਵੱਡੇ ਲੈਵਲ ਤੇ ਆਉਣ ਦੀ ਜ਼ਰੂਰਤ ਹੈਗੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ। ਬਿਜ਼ਨਸਿਸ ਆਪਣੀ ਜਿਹੜੀ ਕਮਿਊਨਿਟੀ ਦੀ ਗੱਲ ਕਰੀਏ ਬਹੁਤ ਪ੍ਰੋਬਲਮ ਦੇ ਵਿੱਚ ਹੈਗੇ ਨੇ, ਇਹ ਪ੍ਰੋਬਲਮ ਵਧਣੀ ਆ ਅਨਫੋਰਚੁਨੇਟਲੀ, ਮੈਨੂੰ ਗੱਲ ਕਹਿਣੀ ਪੈ ਰਹੀ ਹੈਗੀ ਆ। ਤੁਸੀਂ ਇਹ ਦੇਖਣਾ ਕਿ ਸਪਟੰਬਰ ਤੱਕ ਡਿਲਿੰਕਸੀਜ਼ ਜਿਹੜੀਆਂ ਹੈਗੀਆਂ ਨੇ, ਭਾਵ ਕਿ ਨੰਬਰ ਆਫ ਪੀਪਲ ਫਾਈਲਿੰਗ ਫਾਰ ਪ੍ਰਪੋਜ਼ਲ ਐਂਡ ਬੈਂਕਰਪਸੀਜ਼ ਵਧੇਗਾ। ਟਰੱਕਿੰਗ ਇੰਡਸਟਰੀ ਲਈ ਨਹੀਂ, ਹੋਰ ਬਹੁਤ ਸਾਰੀਆਂ ਅਲਾਈਡ ਇੰਡਸਟਰੀਜ਼ ਇੰਕਲੂਡਿੰਗ ਫੂਡ ਬੈਵਰੇਜ ਐਂਡ ਸਰਵਿਸ ਇੰਡਸਟਰੀ, ਉਹਨਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਪ੍ਰੈਸ਼ਰ ਪੁਆਇੰਟ ਬਿਲਡ ਹੋ ਚੁੱਕਾ ਹੈਗਾ, ਕਿਉਂਕਿ ਕੰਜ਼ਿਊਮਰ ਡਿਮਾਂਡ ਜਿਹੜੀ ਹੈਗੀ ਆ ਉਹ ਘੱਟ ਗਈ ਹੈਗੀ ਆ, ਔਰ ਉਹ ਘੱਟ ਇਸ ਕਰਕੇ ਗਈ ਹੈ ਮੇਰੇ ਤੁਹਾਡੇ ਸਾਰਿਆਂ ਦੀ ਜੇਬ 'ਚ ਪੈਸੇ ਘੱਟ ਗਏ ਹੈਗੇ ਆ, ਜਿਹਦੇ ਕਰਕੇ ਖਰੀਦਾਰੀ ਘੱਟ ਗਈ ਹੈ। ਖਰੀਦਾਰੀ ਕਰਕੇ ਇਹ ਗੱਲ ਜਿਹੜੇ ਆਪਣੇ ਹੁਣ ਜਿਹੜੇ ਲਿਸਨਰ ਖਾਸ ਕਰਕੇ ਫੂਡ ਟਰਾਂਸਪੋਰਟੇਸ਼ਨ ਕਰ ਰਹੇ ਸੀਗੇ, ਉਹ ਮੇਰੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਗੇ। ਜੇ ਪਿਛਲੇ ਸਾਲ ਸਤੰਬਰ ਤੋਂ ਪਹਿਲਾਂ 3 ਸਕਿੱਡ ਦੀ ਜ਼ਰੂਰਤ ਸੀ ਤਾਂ 3 ਸਕਿੱਡ ਆਰਡਰ ਹੋ ਰਹੀਆਂ ਸੀਗੀਆਂ, ਦਸੰਬਰ ਤੱਕ ਪਹੁੰਚਦੇ 3 ਸਕਿੱਡ ਦੀ ਜਿਹੜੀ ਜ਼ਰੂਰਤ ਸੀ ਉਹਦੀ ਜਗ੍ਹਾ 1 ਸਕਿੱਡ ਆਰਡਰ ਹੋਣ ਲੱਗ ਗਈ। ਈਵਨ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਦੁੱਧ ਹੈ, ਈਵਨ ਜਿਹੜੇ ਲੋਕ ਦੁੱਧ ਦੀ ਟਰਾਂਸਪੋਰਟੇਸ਼ਨ ਕਰ ਰਹੇ ਹੈਗੇ, ਬਹੁਤ ਸਾਰੇ ਲਿਸਟ ਆਪਣੇ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਜਾਂ ਉਹਨਾਂ ਦੇ ਵਿੱਚ ਵੀ ਇਹ ਬੇਚੈਨੀ ਆ ਗਈ ਹੈ ਕਿ ਜਿਹੜੀ ਸਾਡੀ ਇਨਕਮ ਹੈ ਉਹ ਘੱਟ ਗਈ ਹੈ ਤੇ ਅੱਗੇ ਡਿਮਾਂਡ ਘੱਟ ਹੈਗਾ, ਤੇ ਆਲ ਆਫ ਅ ਸਡਨ 15-20 ਸਾਲ ਬਾਅਦ ਉਹਨਾਂ ਨੇ ਇੱਕ ਬੜੀ ਮਾੜੀ ਸਿਚੁਏਸ਼ਨ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਲੋਕਲ ਜਿਹੜੇ ਪੁਆਇੰਟਸ ਹੈਗੇ ਨੇ, ਲੋਕਲ ਪੁਆਇੰਟ ਆਫ ਪੇਨ ਜਿਹੜੇ ਹੈਗੇ ਨੇ, ਇਹ ਓਰੀਜਿਨੇਟ ਕਿੱਥੋਂ ਹੋਏ ਨੇ? ਇਹ ਓਰੀਜਿਨੇਟ ਹੋਏ ਨੇ ਪਾਲਿਸੀ ਪੈਰਾਲਿਸਿਸ ਕਰਕੇ, ਇਹ ਓਰੀਜਿਨੇਟ ਹੋਏ ਨੇ ਵਿਦਾਊਟ ਟੇਕਿੰਗ ਕੁਰੈਕਟਿਵ ਮੈਜਰਸ ਔਨ ਟਾਈਮ। ਮੋਰਗੇਜ ਇੰਡਸਟਰੀ ਦੀ ਗੱਲ ਕਰ ਲੈਂਦਾ ਮੈਂ, ਰੀਅਲ ਅਸਟੇਟ ਦੀ, ਬੜੇ ਛੋਟੇ ਛੋਟੇ ਪੁਆਇੰਟ ਦੀ ਗੱਲ ਕਰ ਲੈਂਦਾ। ਦੇਰ ਆਰ ਸੋ ਮੈਨੀ ਵੈਪਨਸ ਇਨ ਦਾ ਆਰਮੀ ਆਫ ਫੈਡਰਲ ਗਵਰਨਮੈਂਟ ਜਿਹਦੇ ਨਾਲ ਉਹ ਚੀਜ਼ਾਂ ਨੂੰ ਦਰੁਸਤ ਕਰ ਸਕਦੇ ਸੀਗੇ। ਫਾਰ ਐਗਜ਼ਾਮਪਲ ਕਿ ਜਿਹੜੀਆਂ ਮਲਟੀਪਲ ਪ੍ਰੋਪਰਟੀਜ਼ ਨੇ ਉਹਦੇ ਵਿੱਚ ਲਾਈਨ ਆਫ ਕ੍ਰੈਡਿਟ ਦਾ ਰੋਲ ਖਤਮ ਕਰ ਦੇਣਾ, ਠੀਕ ਹੈ ਜੀ, ਸਟ੍ਰੈਸ ਟੈਸਟ ਨੂੰ ਉਸ ਵੇਲੇ ਵਧਾਉਣਾ ਜਦੋਂ ਲੋਕਾਂ ਦੇ ਕੋਲ ਫ੍ਰੀ ਕੈਪੀਟਲ ਜ਼ਿਆਦਾ ਸੀਗੀ। ਮਤਲਬ ਮਿਊਨਸੀਪੈਲਿਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੂੰ ਉਹਨਾਂ ਨੂੰ ਕਿਵੇਂ ਅਲਾਈਨ ਕਰਨਾ ਫਾਈਨੈਂਸ਼ੀਅਲ ਸਿਸਟਮ ਦੇ ਨਾਲ, ਤਾਂ ਕਿ ਘਰਾਂ ਦੀ ਸਪਲਾਈ ਦੇ ਉੱਪਰ ਫਰਕ ਵੀ ਨਾ ਪਵੇ, ਲੇਕਿਨ ਜਿਹੜੀ ਵਾਧੂ ਸਪੈਕੂਲੇਟਿਵ ਬਾਇੰਗ ਹੈਗੀ ਉਹਨੂੰ ਕੰਟੇਨ ਕੀਤਾ ਜਾ ਸਕੇ। ਬਹੁਤ ਸਾਰੇ ਤਰੀਕੇ ਹੈਗੇ ਸੀਗੇ, ਬਹੁਤ ਸਾਰੇ, ਇਹਨਾਂ ਨੇ ਕੀਤਾ ਹੀ ਕੁਛ ਨੀ, ਦੇ ਹੈਵਨ ਡਨ। ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ, ਮੈਂ 10 ਐਗਜ਼ਾਮਪਲ ਦੇ ਸਕਦਾ, ਬਟ ਟਾਈਮ ਬਹੁਤ ਲੱਗ ਜਾਣਾ, ਮੈਂ ਦਵਾਂਗਾ ਨੀ, ਕਿਉਂਕਿ ਇਹ ਮੈਨੂੰ ਨੀ ਪਤਾ, ਮੈਂ ਤਾਂ ਛੋਟਾ ਜਿਹਾ ਬੰਦਾ, ਇੱਕ ਥੋੜੀ ਬਹੁਤੀ ਮੇਰੀ ਨੌਲੇਜ ਹੈ, ਥੋੜੀ ਬਹੁਤੀ ਮੇਰੀ ਪੜ੍ਹਾਈ ਹੈ। ਜੇ ਮੇਰੇ ਕੋਲ ਇਹ 10 ਪੁਆਇੰਟ ਹੈਗੇ ਨੇ ਕੈਨੇਡੀਅਨ ਸਿਸਟਮ ਨੂੰ ਪੜ੍ਹ ਕੇ, ਤੇ ਇਹਨਾਂ ਕੋਲ ਤਾਂ 50 ਹੋਣੇ ਚਾਹੀਦੇ ਨੇ, ਉਹ ਕਿਉਂ ਨੀ ਕੀਤੇ ਗਏ? ਪਾਲਿਸੀ ਪੈਰਾਲਿਸਿਸ। ਦੂਸਰੀ ਗੱਲ ਜਿਹੜੀ ਹੈਗੀ ਹੈ, ਇਸ ਵੇਲੇ ਕੈਨੇਡਾ 1 ਆਫ ਦਾ ਹਾਈਐਸਟ ਟੈਕਸ ਨੇਸ਼ਨ ਹੈ, ਤੇ ਸਾਡੀ ਕੋਸਟ ਆਫ ਕੰਸਟਰਕਟਿੰਗ ਐਂਡ ਰਨਿੰਗ ਬਿਜ਼ਨਸ ਆਲ ਟਾਈਮ ਹਾਈ ਹੈ। ਮੈਨੂੰ ਨੀ ਪਤਾ ਹੈਗਾ ਇੱਥੇ ਕੋਈ ਬੰਦਾ ਆਊਗਾ ਕਿਉਂ, ਜੇ ਆਊਗਾ ਤੇ ਗਵਰਨਮੈਂਟ ਨੂੰ ਗਾਂਹ ਪੈਸੇ ਦੇਣੇ ਪੈਣੇ ਆ, ਜਿਵੇਂ ਆਟੋ ਸੈਕਟਰ ਚੱਲ ਰਿਹਾ ਹੈਗਾ, ਕਿਉਂਕਿ ਲੈ ਦੇ ਕੇ ਸਾਡੇ ਕੋਲ ਸੈਕਟਰ ਕਿੰਨੇ ਬਚੇ ਆ ਜਿੱਥੇ ਅਸੀਂ ਜਿਹੜਾ ਹੈਗਾ ਕੰਪੈਟੀਟਿਵ ਐਜ ਜਿਹੜੀ ਹੈਗੀ ਕ੍ਰੀਏਟ ਕਰ ਰਹੇ ਹੈਗੇ ਆ ਇਨ ਟਰਮਸ ਆਫ ਗਲੋਬਲ ਸਪਲਾਈ ਚੇਨ ਮੈਨੇਜਮੈਂਟ ਐਜ ਵੈਲ ਐਜ ਆਪਣੀ ਲੋਕਲ ਇਕਾਨਮੀ ਨੂੰ ਸਟਰੈਂਥਨ ਕਰਨ ਦੇ ਵਿੱਚ। ਸੋ ਉੱਥੇ ਇੱਕ ਸਮੱਸਿਆ ਹੈਗੀ ਆ। ਤੀਸਰੀ, ਤੁਸੀਂ ਗੱਲ ਦੱਸ ਹੀ ਦਿੱਤੀ ਹੈ ਕਿ ਆਲ ਟਾਈਮ ਹਾਈ ਆਪਣੇ ਜਿਹੜੇ ਹੈਗੇ ਨੇ ਨਾਨ ਪਰਮਾਨੈਂਟ ਰੈਜੀਡੈਂਟ ਪਰਮਿਟ ਹੋਲਡਰ ਬੰਦੇ ਇੱਥੇ ਰਹਿ ਰਹੇ ਨੇ, ਕੰਮ ਕਰ ਰਹੇ ਹੈਗੇ ਨੇ, ਤੇ ਆਪਣੀਆਂ ਜੋਬ ਜਿਹੜੀਆਂ ਹੈਗੀਆਂ ਨੇ ਉਹ ਜਾਂਦੀਆਂ ਲੱਗੀਆਂ, ਠੀਕ ਹੈ, ਔਰ ਲੋਕੀ ਅਨਵਾਰੰਟਿਡ ਪੈਸੇ ਚਾਰਜ ਕਰ ਰਹੇ ਨੇ ਉਹਨਾਂ ਨੂੰ ਪੱਕੇ ਕਰਾਉਣ ਦੀ ਆਵਜ਼ ਦੇ ਵਿੱਚ, ਕੀ ਕੁਝ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਅਸੀਂ ਆਪ ਆਪਣੇ ਹੀ ਬੱਚਿਆਂ ਦੇ ਨਾਲ ਐਕਸਪਲੋਇਟੇਸ਼ਨ ਕਰ ਰਹੇ ਹਾਂ। ਇਹ ਛੋਟੇ ਲੈਵਲ ਤੇ ਗੱਲ ਆ ਗਈ, ਵੱਡੇ ਲੈਵਲ ਤੇ ਇਹ ਹੈ ਕਿ ਇਮੀਗ੍ਰੇਸ਼ਨ ਦਾ ਸਕਿੱਲ ਇੰਟਰੋਡਕਸ਼ਨ ਇਨ ਟੂ ਦਾ ਨੇਸ਼ਨ ਸ਼ੁੱਡ ਆਲਵੇਜ਼ ਰਿਲੇਟ ਟੂ ਦਾ ਨੀਡ ਆਫ ਦਾ ਇੰਡਸਟਰੀ। ਉਹ ਤਾਂ ਕਦੇ ਹੋਈ ਨੀ, ਇੱਥੇ ਬੰਦਾ ਆ ਕੇ ਜਿਹੜਾ ਡਾਕਟਰ ਹੈ ਉਹ ਪਹਿਲਾਂ ਟੈਕਸੀ ਚਲਾ ਰਿਹਾ। ਸੋ ਉਹ ਕਹਿੰਦਾ ਕਿ ਸਕਿੱਲ ਲੈ ਕੇ ਮੈਂ ਆਵਾਂ ਤੇ ਆਵਾਂ ਕਿਵਾਂ? ਇੱਕ IT ਇੰਡਸਟਰੀ ਹੈ, ਕੁਝ ਇੱਕ ਇੰਡਸਟਰੀ ਨੇ ਜਿੱਥੇ ਹੁਣ ਨਰਸਿੰਗ ਹੈਗੀਆਂ, ਜਿੱਥੇ ਕਿ ਇਹਨਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕੀਤਾ। ਬਟ ਔਨ ਦੀ ਅਦਰ ਹੈਂਡ, ਇਮੀਗ੍ਰੇਸ਼ਨ ਦਾ ਇਕਾਨਮੀ ਦੇ ਜਿਹੜੇ ਆਈ ਵੁੱਡ ਸੇ ਕਿ ਜਿਹੜੇ ਇੰਪੋਰਟੈਂਟ ਪੁਆਇੰਟਸ ਹੈਗੇ ਨੇ ਕਿ ਜਿੱਥੇ ਸਕਿੱਲ ਜਿਹੜੀ ਹੈਗੀ ਹੈ ਉਹ ਆ ਕੇ ਇੱਕ ਕੰਟਰੀਬਿਊਟਿੰਗ ਫੈਕਟਰ ਬਣੇ, ਉਹ ਤਾਂ ਹੋ ਹੀ ਨਹੀਂ ਰਿਹਾ। ਤੀਸਰੀ ਚੀਜ਼, ਸਾਨੂੰ ਪੋਸਟਮਾਰਟਮ ਕਰਨ ਦੀ ਆਦਤ ਪੈ ਗਈ ਹੈ। ਪੋਸਟਮਾਰਟਮ ਦਾ ਮਤਲਬ ਇਹ ਹੈਗਾ ਕਿ ਪਹਿਲਾਂ ਸਟੈਪ ਲੈਣਾ ਨਹੀਂ, ਚੀਜ਼ਾਂ ਨੂੰ ਘਟਣ ਦੇਣਾ, ਚੀਜ਼ਾਂ ਘਟ ਗਈਆਂ, ਪ੍ਰੋਬਲਮ ਵੱਧ ਗਈਆਂ, ਹੁਣ ਜਿਹੜਾ ਹੈਗਾ ਉਹਦੇ ਤੇ ਪੋਸਟਮਾਰਟਮ ਕੀਤਾ ਜਾਵੇ। ਪੋਸਟਮਾਰਟਮ ਦਾ ਮਤਲਬ ਕੀ ਹੈ ਕਿ ਜਦੋਂ ਉਸ ਪਰਸਨ ਦੀ ਡੈਥ ਹੀ ਹੋ ਗਈ, ਠੀਕ ਹੈ, ਹੁਣ ਗਵਰਨਮੈਂਟ ਨੇ ਚਲੇ ਜਾਣਾ, ਪ੍ਰੋਬਲਮ ਇਹਨਾਂ ਨੇ ਕ੍ਰੀਏਟ ਕਰਤੀ ਹੈਗੀ ਆ, ਆਪਦੀਆਂ ਸੈਲਰੀਆਂ, ਆਪਦਾ ਸਾਰਾ ਕੁਝ, ਬਿਲਕੁਲ ਸਾਰੇ ਲਿਸਨਰ ਠੀਕ ਕਰ ਰਹੇ ਨੇ, ਮੈਂ ਹੱਥ ਜੋੜ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਲੇਕਿਨ ਹੁਣ ਝੇਲਣਾ ਵੀ ਆਪਾਂ ਨੂੰ ਹੀ ਪੈਣਾ। ਸੋ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਟਫ ਹੈਗਾ ਨੋ ਡਾਊਟ ਅਬਾਊਟ ਇਟ ਲੇਕਿਨ ਉਹ ਇਹ ਨਾ ਸੋਚੋ ਕਿ ਬਲੀਕ ਹੈ ਜਾਂ ਫਿਊਚਰ ਸਾਡਾ ਟੋਟਲੀ ਜਿਹੜਾ ਹੈਗਾ ਉਹ ਡਾਰਕਨੈਸ ਵੱਲ ਚਲੇ ਜਾਏਗਾ ਨਹੀਂ ਨਹੀਂ ਐਵੇਂ ਨਹੀਂ ਹੋਣਾ ਕਿਉਂਕਿ ਕੈਨੇਡਾ ਦੇ ਵਿੱਚ ਸਟਰੈਂਥ ਸੈਕਟਰ ਵੀ ਬਹੁਤ ਜ਼ਿਆਦਾ ਨੇ ਇਹ ਨਹੀਂ ਹੈਗਾ ਕਿ ਇਕੱਲਾ ਕੈਨੇਡਾ ਦੇ ਵਿੱਚ ਜਿਹੜੀਆਂ ਪ੍ਰੋਬਲਮ ਇਸ ਵੇਲੇ ਨੇ ਸੋ ਵੀ ਵਿਲ ਕਮ ਆਊਟ ਵੈਲ ਆਊਟ ਆਫ ਦਿਸ ਮੈਸ ਲੇਕਿਨ ਇਹਦੇ ਚ ਥੋੜਾ ਹੁਣ ਟਾਈਮ ਲੱਗਣਾ ਹੈਗਾ ਇਹ ਟਾਈਮ ਤਕਰੀਬਨ ਮੇਰਾ ਇਹ ਮੰਨਣਾ ਹੈਗਾ ਇਕਨੋਮਿਕ ਮੈਸ ਨੂੰ ਸਾਈਡ ਲਾਈਨ ਹੁੰਦੇ 3 to 5 quarters ਦਾ ਟਾਈਮ ਲੱਗਣਾ ਹੈਗਾ ਔਰ ਉਹ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਆਉਣੀਆਂ ਜਿਵੇਂ US ਇਲੈਕਸ਼ਨ ਆਉਣੇ ਹੈਗੇ ਆ ਕੈਨੇਡੀਅਨ ਇਲੈਕਸ਼ਨ ਆਉਣੇ ਹੈਗੇ ਆ US ਦੀ ਪੋਸਚਰਿੰਗ ਕਿਸ ਤਰ੍ਹਾਂ ਦੀ ਹੋਏਗੀ ਰਿਲੇਟਡ ਟੂ ਮੈਕਸੀਕੋ US ਐਂਡ ਕੈਨੇਡਾ ਦੀ ਜਿਹੜੀ ਟ੍ਰੇਡ ਟ੍ਰੀਟੀ ਹੈਗੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੇਂਜਿਸ ਆਉਣਗੀਆਂ ਜਿਹੜਾ ਜੀਓ ਪੋਲੀਟੀਕਲ ਇਨਵਾਇਰਮੈਂਟ ਬਣ ਰਿਹਾ ਹੈਗਾ ਉਹਦੇ ਵਿੱਚ ਕੈਨੇਡਾ ਨੂੰ ਆਪਣੀ ਜਿਹੜੀ ਟ੍ਰੇਡ ਪਾਲਿਸੀ ਹੈਗੀ ਆ ਉਹ ਰੀਰਾਈਟ ਕਰਨੀ ਪੈਣੀ ਹੈ ਰੀਸਕ੍ਰਿਪਟ ਕਰਨੀ ਪੈਣੀ ਹੈ ਵਿਦ ਅਦਰ ਨੇਸ਼ਨ ਇੰਕਲੂਡਿੰਗ ਯੂਰਪ ਸਾਊਥ ਈਸਟ ਏਸ਼ੀਆ ਸਾਊਥ ਏਸ਼ੀਆ ਜਿੱਥੇ ਕਿ ਅਸੀਂ ਬੜੇ ਵੀਕ ਹੈਗੇ ਹਾਂ ਸੋ ਵੀ ਨੀਡ ਟੂ ਲੈਵਰੇਜ ਔਨ ਦੈਟ ਸਾਡੇ ਕੋਲ ਪੈਸੇ ਹੈ ਨੀ ਤੁਸੀਂ ਕਹਿੰਦੇ ਹੋ ਕਿ ਇਨਫਰਾਸਟਰਕਚਰ ਯੁੱਧਵੀਰ ਜੀ ਮੈਨੂੰ ਇਹ ਦੱਸੋ ਪੈਸੇ ਹੈ ਹੀ ਨੀ ਇਨਫਰਾਸਟਰਕਚਰ ਬਣਾਉਣਗੇ ਕਿਵੇਂ ਇਹ ਕਿੱਥੇ ਪੈਸਾ ਇਹ ਤਾਂ ਆਲਰੇਡੀ ਡੈਫੀਸਿਟ ਚ ਨੇ ਪੱਲੇ ਪੱਕੇ ਹੋਏ ਪੰਜਾਬੀ ਚ ਕਹਿਣ ਹੋਏ ਨੇ ਇਹਨਾਂ ਕੋਲ ਪੈਸੇ ਇਸ ਵੇਲੇ ਐਗਜਿਸਟਿੰਗ ਜਿਹੜਾ 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 ਕੋਡ ਆਫ ਕੰਡਕਟ ਹੈਗਾ ਸੋਸ਼ਲ ਬੈਨੀਫਿਟਸ ਨੂੰ ਲੈ ਕੇ ਟੂ ਮੈਜਰ ਦਾ ਪੇਨ ਆਫ ਦਾ ਸੋਸਾਇਟੀ ਉਹ ਆਲ ਟਾਈਮ ਹਾਈ ਹੈ ਮੀਨਸ ਕਿ ਵੀ ਆਰ ਨਾਟ ਏਬਲ ਟੂ ਕੇਟਰ ਟੂ ਦਾ ਪੀਪਲ ਹੂ ਰੀਅਲੀ ਨੀਡ ਹੈਲਪ ਸੋ ਇਸ ਵੇਲੇ ਸਿਚੁਏਸ਼ਨ ਟਫ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇਹ ਆਸ ਹੈਗੀ ਹੈ ਕਿ ਜਿਹੜਾ ਕੈਨੇਡੀਅਨ ਪੋਲੀਟੀਕਲ ਜਿਹੜਾ ਸੈਕਟਰ ਹੈਗਾ ਸਿਸਟਮ ਹੈਗਾ ਜਿਹੜੀ ਇਹ ਪੋਲੀਟੀਕਲ ਸਾਇੰਸ ਹੈ ਜਿਹਨੂੰ ਆਪਾਂ ਆਪਣੀ ਜਵਾਨੀ ਚ ਪੜਿਆ ਸੀਗਾ ਇਹ ਉਹਦੇ ਬਾਬਤ ਇਹ ਸੰਜੀਦਾ ਹੋ ਕੇ ਚੱਲਣਗੇ ਚੇਂਜ ਆਫ ਗਾਰਡ ਹੋਏਗਾ ਜਿਵੇਂ ਤੁਸੀਂ ਕਿਹਾ ਮੇਰਾ ਵੀ ਮੰਨਣਾ ਹੈ ਕਿ ਗਵਰਨਮੈਂਟ ਦਾ ਜਾਣਾ ਤੈਅ ਲੇਕਿਨ ਆਉਣ ਵਾਲੀ ਗਵਰਨਮੈਂਟ ਨੂੰ ਆਪਾਂ ਨੂੰ 10 years ਦੇਣੇ ਪੈਣੇ ਆ ਇਹ ਮੇਰਾ ਮੰਨਣਾ ਹੈਗਾ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਕਹਿ ਰਿਹਾ 10 years ਮਿਨੀਮਮ 5 years ਤਾਂ ਮੈਸ ਕ੍ਰੀਏਟ ਜਿਹੜੀ ਹੋਈ ਆ ਉਹਨੂੰ ਸਾਫ਼ ਕਰਨ ਨੂੰ ਲੱਗਣੇ ਆ ਸੋ ਉਹਦੇ ਵਿੱਚ ਪੇਨ ਇਨਫਲਿਕਸ਼ਨ ਨੂੰ ਘਟਾਉਣਾ ਤੇ ਲੋਕਾਂ ਦੀ ਬਿਹਤਰੀ ਨੂੰ ਸੁਨਿਸ਼ਚਿਤ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੋਏਗਾ ਫਿਰ ਜਾ ਕੇ ਜਿਹੜਾ ਇਹ ਸਾਈਕਲ ਹੈਗਾ 2 years ਦੇ ਬਾਅਦ ਸਾਨੂੰ ਇੱਕ ਕਲੀਅਰ ਪਿਕਚਰ ਦੇਣੀ ਸ਼ੁਰੂ ਕਰੇਗਾ ਜਿਹਦੇ ਉੱਪਰ ਚੱਲ ਕੇ ਅਗਲੇ ਜਿਹੜੇ ਹੈਗੇ ਨੇ 5 years ਗਰੋਥ ਓਰੀਐਂਟੇਸ਼ਨ ਦੇ ਵਿੱਚ ਲਾਣੇ ਪੈਣਗੇ ਜਿਹਦੇ ਨਾਲ ਲੋਕਾਂ ਦੀ ਕੋਸਟ ਆਫ ਲਿਵਿੰਗ ਬਟ ਇਹਦੇ ਚੱਕਰ ਇਹ ਹੈ ਕਿ ਹੁਣ ਇੰਨੀ ਹਾਈ ਪ੍ਰਾਈਸਿਸ ਸਾਡੇ ਘਰਾਂ ਦੀ ਹੈਗੀ ਹੈ ਬਿਜ਼ਨਸ ਪ੍ਰੋਡਕਟੀਵਿਟੀ ਲੋ ਹੋ ਗਈ ਹੈ ਮੈਨੂਫੈਕਚਰਿੰਗ ਸਾਡੀ ਜਾਂਦੀ ਲੱਗਦੀ ਹੈਗੀ ਹੈ ਮੈਨੂੰ ਇਹ ਨਹੀਂ ਸਮਝ ਆ ਰਿਹਾ ਹੈਗਾ ਕਿ ਹਾਊ ਮੱਚ ਪੇਨ ਪੀਪਲ ਵਿਲ ਏਬਲ ਟੂ ਇੰਡਿਓਰ ਤੁਹਾਡਾ ਬਿਜ਼ਨਸ ਪ੍ਰੋਡਕਟੀਵਿਟੀ ਤੇ ਜਿਹੜਾ ਹਾਊਸਿੰਗ ਦਾ ਪ੍ਰਾਈਸ ਪੁਆਇੰਟ ਹੈ ਹਜੇ ਉਹਦੇ ਵਿੱਚ ਵੀ ਸ਼ੇਰ ਮੂੰਹਾਂ ਅੰਤਰ ਹੈ ਸੋ ਬਟ ਮੈਂ ਫਿਰ ਵੀ ਕਹਾਂਗਾ ਜਿਵੇਂ ਮੈਂ ਪਹਿਲਾਂ ਕਹਿੰਦਾ ਹੁੰਦਾ ਪੈਸੇ ਨੂੰ ਸਾਂਭੋ ਆਪਣੀਆਂ ਨੀਡਸ ਤੇ ਵਾਂਟ ਦਾ ਜਿਹੜਾ ਅੰਤਰ ਹੈ ਉਹਨੂੰ ਸਮਝੋ ਔਰ ਕੋਸ਼ਿਸ਼ ਕਰੋ ਕਿ ਮਟੀਰੀਅਲ ਹੈਪੀਨੈਸ ਨਾਲੋਂ ਜਿਹੜੀ ਇੰਟਰਨਲ ਹੈਪੀਨੈਸ ਹੈ ਉਹਦੇ ਵੱਲ ਨੂੰ ਵਧੋ ਕਿਉਂਕਿ ਖਰਚੇ ਦਾ ਇੱਥੇ ਦੂਜਾ ਨਾਂ ਡੈਟ ਹੈ ਤੇ ਡੈਟ ਦੀ ਇੱਕ ਡੈਫੀਨੇਸ਼ਨ ਇਹ ਵੀ ਹੈ ਹਾਊ ਅਰਲੀ ਯੂ ਕੈਨ ਗੋ ਬੈਂਕਰਪਟ ਡੈਟ ਇਜ਼ ਯੋਰ ਲੈਡਰ ਟੂ ਗੋ ਅਪ ਮੀਨਸ ਕਿ ਤੁਹਾਨੂੰ ਸਕਸੈਸ ਲੈਣ ਲਈ ਡੈਟ ਦੀ ਇੱਥੇ ਬਹੁਤ ਜ਼ਰੂਰਤ ਪੈਂਦੀ ਹੈ ਲੇਕਿਨ ਜੇ ਤੁਸੀਂ ਡੈਟ ਜਿਹੜਾ ਹੈਗਾ ਉਹ ਪਲੈਨਿੰਗ ਨਾਲ ਨਹੀਂ ਲਿੱਤਾ ਤੇ ਡੈਟ ਤੁਹਾਡਾ ਜੀ ਦਾ ਜੰਜਾਲ ਬਣ ਜਾਂਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਹੈਗਾ ਇਹ ਆਪਾਂ ਦੇਖ ਰਹੇ ਹੈਗੇ ਹਾਂ ਸੋ ਲੈਟਸ ਡੂ ਪਰਸਨਲ ਐਫਰਟਸ ਐਟ ਆਰ ਓਨ ਸਾਈਡ ਲੋਸ ਨੂੰ ਬੁੱਕ ਕਰਨਾ ਚੀਜ਼ਾਂ ਨੂੰ ਛੱਡਣਾ ਮੀਨਸ ਕਿ ਜ਼ਿੰਦਗੀ ਵਿਅਰਥ ਕਰਨ ਨਾਲੋਂ ਚੀਜ਼ਾਂ ਨੂੰ ਛੱਡਣਾ ਬੈਟਰ ਹੁੰਦਾ ਕਿਉਂਕਿ ਚੀਜ਼ਾਂ ਤਾਂ ਫਿਰ ਬਣ ਜਾਣਗੀਆਂ ਪਰ ਜ਼ਿੰਦਗੀ ਬੜੀ ਪ੍ਰੈਸ਼ੀਅਸ ਹੈ ਸੋ ਆਲਵੇਜ਼ ਮੇਕ ਐਨ ਇਨਫੋਰਮਡ ਡਿਸੀਜ਼ਨ ਔਰ ਉਹਦੇ ਵਿੱਚ ਤੁਸੀਂ ਬਹੁਤ ਸਾਰੇ ਪ੍ਰੋਫੈਸ਼ਨਲ ਮਾਰਕੀਟ ਚ ਬੈਠੇ ਨੇ ਉਹਨਾਂ ਦੀ ਹੈਲਪ ਲਓ ਬੈਠੋ ਗੱਲਬਾਤ ਕਰੋ ਸਮਾਂ ਕੱਢੋ ਔਰ ਕੋਸ਼ਿਸ਼ ਕਰੋ ਕਿ ਤੁਹਾਡਾ ਜਿਹੜਾ ਵਿਊ ਪੁਆਇੰਟ ਹੈਗਾ ਉਹ ਸਟਰੋਂਗਰ ਰਹੇ ਔਰ ਥੋੜਾ ਜਿਹਾ ਜਿਹੜਾ ਹੈਗਾ ਇਹਨੂੰ ਚੀਜ਼ਾਂ ਨੂੰ ਬਰਦਾਸ਼ਤ ਕਰੋ ਕਿਉਂਕਿ ਇੰਟਰਸਟ ਰੇਟ ਜਦੋਂ ਘਟਣੇ ਹੈਗੇ ਆ ਸੋ ਇਸ ਸਾਲ 50 basis points ਤਾਂ ਆਲਮੋਸਟ ਸਰਟਨ ਆ 75 ਵੀ ਹੋ ਸਕਦੇ ਹੈਗੇ ਆ ਅਗਲੇ ਸਾਲ 100 basis points ਟੂ 125 basis points ਭਾਵ 1% ਤੋਂ ਲੈ ਕੇ 1.25% ਤੱਕ ਵਿਆਜ ਹੋਰ ਕੱਢਣਗੇ ਇਹਦਾ ਇਮੀਡੀਏਟ ਰਿਸਪਾਈਟ ਮਿਲੇਗਾ ਔਰ ਜਿਹੜਾ ਹੈਗਾ ਲੋਕਾਂ ਨੂੰ ਇਹਦਾ ਬੈਨੀਫਿਟ ਪਾਸ ਆਨ ਹੋਏਗਾ ਜਿਹੜਾ ਡਾਇਰੈਕਟ ਬੈਨੀਫਿਟ ਹੈ ਸੋ ਥੋੜਾ ਜਿਹਾ ਜਿਹੜਾ ਹੈਗਾ ਪੇਸ਼ੈਂਸ ਨਾਲ ਚੱਲਣਾ ਪੈਣਾ ਹੈਗਾ ਬਾਕੀ ਵੀ ਆਰ ਲਿਵਿੰਗ ਇਨ ਵਨ ਆਫ ਦਾ ਬੈਸਟ ਕੰਟਰੀ ਵੀ ਹੈਵ ਟੂ ਮੇਕ ਸ਼ੋਰ ਦੈਟ ਦਿਸ ਕੰਟਰੀ ਸਟੇਜ਼ ਬੈਸਟ ਹਰ ਇੱਕ ਨੂੰ ਆਪਣੇ ਆਪਣੇ ਲੈਵਲ ਤੇ ਕੰਟਰੀਬਿਊਟ ਕਰਨਾ ਪੈਣਾ ਚਾਹੇ ਉਹ ਪੋਲੀਟੀਕਲ ਵਿਲ ਹੈ ਚਾਹੇ ਆਪਾਂ ਆਮ ਜਨਤਾ ਹੈਗੀ ਹੈ ਬਿਜ਼ਨਸਿਸ ਹੈਗੇ ਨੇ ਲੇਕਿਨ ਉਹਦੇ ਵਿੱਚ ਮੀਡੀਆ ਬਹੁਤ ਵੱਡਾ ਰੋਲ ਪਲੇ ਕਰ ਰਿਹਾ। ਤੁਸੀਂ ਆਲਵੇਜ਼ ਮੁਖਰ ਹੁੰਦੇ ਹੋ, ਵੋਕਲ ਹੁੰਦੇ ਹੋ ਕੌਜ਼ਿਸ ਨੂੰ ਲੈ ਕੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਟ ਯੈਸ, ਦੇਰ ਇਜ਼ ਅ ਪੇਨ ਇਨ ਦਾ ਸਿਸਟਮ ਸਰ।
ਮੈਂ ਥੈਂਕ ਯੂ, ਅੱਜ ਤੁਸੀਂ ਇੱਕ ਇੱਕ ਗੱਲ ਜਿਹੜੀ ਕੀਤੀ ਹੈ ਨਾ ਸੌਰਵ ਜੀ, ਬਹੁਤ ਇੰਪੋਰਟੈਂਟ ਗੱਲ ਕੀਤੀ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਹਰ ਫਰਾਈਡੇ ਹਫ਼ਤੇ ਚ ਇੱਕ ਦਿਨ ਹਰ ਫਰਾਈਡੇ ਅਸੀਂ ਜਿਹੜੇ ਆਮ ਲੋਕਾਂ ਦਾ ਜਿਹੜੀ ਗੱਲ ਹੈ ਨਾ ਫਾਈਨੈਂਸ ਦੇ ਪੱਖੋਂ, ਕਿਉਂਕਿ ਹੁੰਦਾ ਕੀ ਹੈ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਤੁਹਾਡੇ ਕੋਲ ਫਾਈਨੈਂਸ ਦੀਆਂ ਬਰੀਕੀਆਂ ਵੀ ਸਮਝਣਾ ਚਾਹੁੰਦੇ ਹਾਂ, ਸਟਾਕ ਮਾਰਕੀਟ ਕੀ ਹੈ, ਸਟਾਕ ਐਕਸਚੇਂਜ ਕੀ ਹੈ, ਉਹ ਵੀ ਤੁਹਾਡੇ ਕੋਲੋਂ ਜ਼ਰੂਰ ਸਮਝਣਾ ਚਾਹੁੰਦੇ ਹਾਂ ਨਾਲ ਦੀ ਨਾਲ। ਪਰ ਆਹ ਜਿਹੜੀ ਅੱਜ ਗੱਲ ਹੋਈ ਹੈ ਕਿ ਜਿਹੜੇ ਆਮ ਲੋਕਾਂ ਦੇ ਵਿੱਚ ਜਿਹੜੇ ਚੈਲੰਜਸ ਨੇ ਉਹਦੇ ਉੱਤੇ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੈਨੇਡਾ ਫਸ ਦੇ ਤਹਿਤ, ਤੁਸੀਂ ਹੁਣੇ ਕਿਹਾ ਕਿ ਲੀਡਰਸ ਦਾ ਰੋਲ ਹੈ ਇਹਦੇ ਚ, ਮੀਡੀਆ ਦਾ ਵੀ ਰੋਲ ਹੈ, ਤੇ ਉਹ ਅਸੀਂ ਆਪਣਾ ਰੋਲ ਸਮਝਦੇ ਹਾਂ ਬਿਲਕੁਲ ਪੂਰਾ ਕਰਦੇ ਰਵਾਂਗੇ। ਲੇਕਿਨ ਇੱਕ ਚੀਜ਼ ਜਿਸ ਤਰ੍ਹਾਂ ਤੁਸੀਂ ਹੁਣੇ ਕਹੀ ਕਿ ਜਿਹੜੀ ਵੀ ਕੋਈ ਨਵੀਂ ਪਾਰਟੀ ਆਏਗੀ ਸਰਕਾਰ ਦੇ ਵਿੱਚ ਉਹਨੂੰ ਘੱਟੋ ਘੱਟ 10 ਸਾਲ ਦਿੱਤੇ ਜਾਣ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰ ਗਿਆ ਕਿ 10 ਸਾਲ ਦਿਓ, ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਸਵਾਲ ਉਹਨਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਪੁੱਛਣੇ ਪੈਣਗੇ ਅੱਜ, ਚਾਹੇ ਉਹ ਲਿਬਰਲ ਹੈ, ਚਾਹੇ ਉਹ ਕੰਜ਼ਰਵੇਟਿਵ ਹੈ ਤੇ ਚਾਹੇ NDP ਹੈ। ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਆਉਣ ਵਾਲੇ ਸਾਡੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਸਾਡੇ ਆਉਣ ਵਾਲੇ ਕੈਬਨਿਟ ਮਿਨਿਸਟਰ ਨੇ ਤੇ ਆਉਣ ਵਾਲੇ ਪ੍ਰਧਾਨ ਮੰਤਰੀ ਹੈ, ਬਣਨੇ ਤਾਂ ਸਾਰੇ MP ਤੋਂ ਹੀ ਹੈ ਨਾ, ਕਿਉਂਕਿ ਕੱਲ ਨੂੰ ਜਦ ਕੋਈ ਕੈਬਨਿਟ ਮਿਨਿਸਟਰ ਬਣੇਗਾ, ਕੱਲ ਨੂੰ ਕੋਈ ਪ੍ਰਧਾਨ ਮੰਤਰੀ ਬਣੇਗਾ, ਸਭ ਤੋਂ ਪਹਿਲਾਂ ਤਾਂ ਸਾਡਾ ਮੈਂਬਰ ਪਾਰਲੀਮੈਂਟ ਬਣੇਗਾ, ਫਿਰ ਹੀ ਬਣੇਗਾ ਨਾ ਕੈਬਨਿਟ ਮੰਤਰੀ। ਲੇਕਿਨ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਸੌਰਵ ਰਤਨ ਜੀ, ਜਿਹੜਾ ਸਾਡਾ ਕੋਈ ਕੈਂਡੀਡੇਟ ਹੈ, ਇੱਕ ਕੈਂਡੀਡੇਟ ਐਸਾ ਹੋਣਾ ਚਾਹੀਦਾ ਹੈ ਜੇ ਪਾਰਲੀਮੈਂਟ ਦੇ ਵਿੱਚ 338 ਮੈਂਬਰ ਪਾਰਲੀਮੈਂਟ ਜਾਣੇ ਆ, ਸਾਰੇ ਤਾਂ ਇੱਕ ਪਾਰਟੀ ਦੇ ਜਾਣੇ ਨਹੀਂ, ਕੋਈ ਬਲਾਕ ਦਾ ਹੋਏਗਾ, ਕੋਈ ਕੰਜ਼ਰਵੇਟਿਵ ਹੋਏਗਾ, ਕੋਈ ਲਿਬਰਲ ਹੋਏਗਾ, ਕੋਈ NDP ਦਾ ਹੋਏਗਾ, ਇੱਕ ਇੱਕ ਕੈਂਡੀਡੇਟ ਜਿਹੜਾ ਨਾ ਇੱਕ ਮੁਹਿੰਮ ਛੇੜ ਦਈਏ ਕਿ ਵੋਟ ਪਾਰਟੀ ਨੂੰ ਨੀ ਪਾਉਣੀ, ਕੈਂਡੀਡੇਟ ਨੂੰ ਪਾਉਣੀ, ਇਸ ਵਾਰ ਪੈਂਦੀ ਪਾਰਟੀ ਨੂੰ ਆ, ਪੈਂਦੀ ਪਾਰਟੀ ਨੂੰ ਪ੍ਰੋਬਲਮ ਇਹ ਆ, ਪ੍ਰੋਬਲਮ ਇਹ ਕਿ ਅਸੀਂ ਪਾਰਟੀ ਨੂੰ ਵੋਟ ਪਾਉਣੇ ਨਹੀਂ, ਕੈਂਡੀਡੇਟ ਨੂੰ ਇਸ ਵਾਰੀ ਦੇਖੋ, ਜਿਹੜਾ ਇੱਕ ਕੈਂਡੀਡੇਟ ਹੋਵੇ ਨਾ ਉਹਨੂੰ ਪੂਰੀ ਤਰ੍ਹਾਂ ਚੈੱਕ ਕਰੋ ਕਿ ਬੰਦਾ ਇਹ ਕੈਂਡੀਡੇਟ ਵਾਕਈ ਹੀ ਇਸ ਲਾਇਕ ਹੈ। ਔਰ ਮੈਂ ਅੱਜ ਦੁਬਾਰਾ ਓਪਨਲੀ ਐਲਾਨ ਕਰਦਾ ਹਾਂ ਕਿ ਵਾਈ ਮੀਡੀਆ ਸਾਡੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਡਿਬੇਟਸ ਕਰੀਏ, ਉਹ ਸਾਡਾ ਟਾਈਮ ਲੱਗਦਾ, ਐਨਰਜੀ ਲੱਗਦੀ ਹੈ, ਸਪੋਂਸਰ ਤੋਂ ਜ਼ੀਰੋ ਹੁੰਦਾ ਹੈ, ਪੋਲੀਟੀਕਲ ਸਿਸਟਮ ਦੇ ਵਿੱਚ ਸਪੋਂਸਰ ਬਹੁਤ ਘੱਟ ਆਉਂਦੇ ਨੇ, ਬਹੁਤ ਘੱਟ, ਉਹ ਕਹਿੰਦੇ ਜੀ ਅਸੀਂ ਤਾਂ ਸਭ ਨਾਲ ਰਿਲੇਸ਼ਨ ਵਧੀਆ ਰੱਖਣੇ, ਉਹਨਾਂ ਨੂੰ ਲੱਗਦਾ ਪਤਾ ਨਹੀਂ ਇਹਦੇ ਵਿੱਚ ਕੀ ਸਾਨੂੰ ਕੋਈ ਖਾ ਜਾਏਗਾ, ਕੀ ਹੋ ਜਾਏਗਾ। ਹਾਲਾਂਕਿ ਮੈਂ ਉਹਨੂੰ ਕਹਿੰਦਾ ਕਿ ਜਿਹੜੀ ਜਦੋਂ ਪੋਲੀਟੀਕਲ ਕਵਰੇਜ ਹੁੰਦੀ ਹੈ ਲੋਕ ਚੈਨਲ ਜ਼ਿਆਦਾ ਦੇਖਦੇ ਨੇ, ਬਲਕਿ ਉਸ ਵੇਲੇ ਉਹ ਕਹਿੰਦੇ ਨਹੀਂ ਠੀਕ ਹੈ ਸਾਨੂੰ ਤੁਹਾਡਾ, ਖਾਸ ਕਰ ਕਾਰਪੋਰੇਟ ਤਾਂ ਵੈਸੇ ਹੀ ਬੜਾ ਡਰਦਾ ਰਹਿੰਦਾ, ਉਹ ਕਹਿੰਦਾ ਸਾਡਾ ਕਿਤੇ ਟੈਗ ਨਾ ਹੋ ਜਾਏ ਕਿਸੇ ਪੋਲੀਟੀਕਲ ਪਾਰਟੀ ਨਾਲ, ਲੇਕਿਨ ਸਾਡੇ ਟਾਈਮ ਲੱਗਦਾ, ਐਫਰਟ ਲੱਗਦੀ ਹੈ, ਲੇਕਿਨ ਬੇਨਤੀ ਇਹੀ ਹੈ ਕਿ ਬਹੁਤ ਸਾਰੇ ਐਸੇ ਲੀਡਰ ਲੈਂਦੇ ਆ ਜਿਹੜਾ ਸਾਨੂੰ ਖੁਦ ਲੱਗਦਾ ਕਿ ਯਾਰ ਇਹ ਬੰਦਾ, ਇੱਕ ਮੈਂ ਦੁਬਾਰਾ ਦੋ ਤਰ੍ਹਾਂ ਦੀ ਜੋਬ ਡਿਸਕ੍ਰਾਈਬ ਕਰਦਾ ਹੁੰਦਾ ਕਿ ਬੰਦਾ ਤੇ ਇਸ ਕਾਬਿਲ ਨਹੀਂ ਹੈ ਕਿ ਚੂਹੇ ਦੇ ਇੰਜੈਕਸ਼ਨ ਵੀ ਲਗਾਉਣ ਦਿੱਤਾ ਜਾਵੇ ਕਿਉਂਕਿ ਚੂਹੇ ਨੂੰ ਮਾਰ ਦੇਗਾ ਬੰਦਾ, ਹੈ ਜਾਂ ਇਹ ਬੰਦਾ ਇਸ ਕਾਬਿਲ ਵੀ ਨਹੀਂ ਹੈ ਕਿ ਇੱਕ ਬੰਦਾ ਆਪਣੇ ਇੰਡੀਆ ਚ ਹੁੰਦਾ ਵੀ ਬੰਦਾ ਬਾਹਰ ਉਹਨੂੰ ਸਟੂਲ ਦਿੱਤਾ ਜਾਂਦਾ, ਉਹਨੂੰ ਕੁਰਸੀ ਨਹੀਂ ਦਿੱਤੀ ਜਾਂਦੀ, ਕਦੇ ਤੁਸੀਂ ਦੇਖਿਆ ਦਫ਼ਤਰ ਦੇ ਬਾਹਰ ਕੁਰਸੀ ਹੁੰਦੀ ਹੈ, ਨਹੀਂ, ਸਟੂਲ ਤੇ ਬੰਦਾ ਬੈਠਾ ਹੁੰਦਾ, ਅੰਦਰੋਂ ਘੰਟੀ ਵੱਜਦੀ ਹੈ, ਉਹਨੂੰ ਬੁਲਾਉਂਦੇ ਅੰਦਰ, ਉਹਨੂੰ ਕਹਿੰਦੇ ਜੀ ਬਾਹਰੋਂ ਸਮੋਸੇ ਲੈ ਆਓ, ਚਾਹ ਲੈ ਆਓ, ਦੈਟਸ ਇਟ, ਇਸ ਤੋਂ ਉੱਪਰ ਦਾ ਰੋਲ ਨਹੀਂ ਹੈ ਕਿਉਂਕਿ ਉਹਨੂੰ ਪਤਾ ਵੀ ਇਸ ਤੋਂ ਉੱਪਰ ਇਹ ਭਾਈ ਸਾਹਿਬ ਦੀ ਸਮਝ ਨਹੀਂ ਹੈ ਜੀ। ਉਸ ਪੋਜੀਸ਼ਨ ਦੇ ਵੀ ਲਾਇਕ ਜਿਹੜਾ ਬੰਦਾ ਉਸ ਸਟੂਲ ਦੇ ਬੈਠਣ ਦੇ ਲਾਇਕ ਨਹੀਂ, ਉਹਨੂੰ ਅਸੀਂ ਕੈਬਨਿਟ ਮੰਤਰੀ ਬਣਾਉਂਦੇ ਇੱਥੇ, ਜਿਹੜਾ ਬੰਦਾ ਉਸ ਸਟੂਲ ਦੇ ਵੀ ਉਹਨੂੰ ਸਮਝ ਨਹੀਂ ਹੈ, ਨੌਲੇਜ ਨਹੀਂ ਹੈ ਕਿ ਉਹ ਸਟੂਲ ਤੇ ਵੀ ਬੈਠ ਕੇ ਕੰਮ ਕਰ ਸਕੇ, ਉਸ ਬੰਦੇ ਨੂੰ ਅਸੀਂ ਇੱਥੇ ਕੈਬਨਿਟ ਮੰਤਰੀ ਬਣਾ ਦਿੰਦੇ ਹਾਂ, ਇਹ ਕੰਮ ਨੂੰ ਜਦੋਂ ਤੱਕ ਅਸੀਂ ਨਹੀਂ ਰੋਕਾਂਗੇ। ਸਰ ਤੁਸੀਂ ਡਿਬੇਟ ਦੇਖੋ, ਜਿਹੜੀਆਂ ਅਸੀਂ ਵਾਈ ਮੀਡੀਆ ਤੇ ਇਲੈਕਸ਼ਨ ਡਿਬੇਟ ਕਰਦੇ ਹਾਂ, ਪਹਿਲੀ ਗੱਲ ਤੇ ਬੰਦੇ ਉੱਥੇ ਕਈ ਆਉਂਦੇ ਹੀ ਨਹੀਂ, ਉਹਨਾਂ ਨੂੰ ਪਤਾ ਹੈ ਜੀ ਬਾਕੀ ਕੈਂਡੀਡੇਟ ਦੇ ਸਾਹਮਣੇ ਆਉਣ ਦਾ ਸਾਨੂੰ ਫਾਇਦਾ ਨਹੀਂ ਹੈ। ਕਿਉਂ ਨਹੀਂ ਫਾਇਦਾ? ਕਿਉਂਕਿ ਉਹ ਇਹ ਸੋਚਦੇ ਨੇ, ਜਿਹੜਾ ਬੰਦਾ, ਮੈਂ ਓਪਨਲੀ ਇਹ ਗੱਲ ਕਹਾਂਗਾ, ਜਿਹੜਾ ਬੰਦਾ ਡਿਬੇਟ ਤੇ ਨਹੀਂ ਆਉਂਦਾ ਕਿਉਂ ਤੁਸੀਂ ਉਹਨੂੰ ਵੋਟ ਪਾਉਂਦੇ ਹੋ? ਜਿਹੜਾ ਬੰਦਾ ਡਿਬੇਟ ਤੇ ਨਹੀਂ ਆਉਂਦਾ ਉਹਨੂੰ ਤੁਸੀਂ ਵੋਟ ਕਿਉਂ ਪਾਉਂਦੇ ਹੋ? ਜੇ ਸਾਡੇ ਅੰਦਰ ਕਾਬਲੀਅਤ ਹੈ, ਸੌਰਵ ਜੀ ਅੱਜ ਮੈਂ ਤੁਹਾਨੂੰ ਇੱਕ ਗੱਲ ਕਰਦਾ, ਤੁਸੀਂ ਕਹੋ ਜੀ, ਚਲੋ ਆਪਾਂ ਦੋਨਾਂ ਦੇ ਐਗਜ਼ਾਮਪਲ ਲੈ ਲੈਣੇ, ਸੌਰਵ ਜੀ ਤੁਸੀਂ ਨਾਲ ਹੋ, ਫਿਰ ਬਾਕੀ ਕਾਲਰ ਵੀ ਬੜੇ ਵੇਟ ਕਰ ਰਹੇ ਨੇ। ਕੱਲ ਨੂੰ ਇਲੈਕਸ਼ਨ ਤੁਸੀਂ ਲੜਨੀ ਹੈ ਜਾਂ ਮੈਂ ਲੜਨੀ ਹੈ? ਫਰਜ਼ ਕਰ ਲਓ ਇੱਕ ਮਿੰਟ ਲਈ ਤੁਸੀਂ ਇਲੈਕਸ਼ਨ ਲੜਨੀ ਹੈ ਤੇ ਮੈਂ ਤੁਹਾਡਾ ਐਡਵਾਈਜ਼ਰ ਹਾਂ, ਇੱਕ ਮਿੰਟ ਲਈ ਇਹ ਵੀ ਲੈ ਲਓ ਕਿ ਮੈਂ ਇਲੈਕਸ਼ਨ ਲੜਨੀ ਹੈ ਤੇ ਤੁਸੀਂ ਮੇਰੇ ਐਡਵਾਈਜ਼ਰ ਹੋ, ਤੁਸੀਂ ਵੀ ਆਪਣਾ ਪਹਿਲਾ ਕੰਮ ਦੱਸੋ ਤੇ ਮੈਂ ਵੀ ਆਪਣਾ ਪਹਿਲਾ ਕੰਮ ਦੱਸਦਾ, ਦੋਨੋਂ ਜਿਹੜੇ ਆਪਣਾ ਦੱਸਦੇ, ਇੰਡੀਪੈਂਡੈਂਟਲੀ ਦੱਸਦੇ ਹਾਂ। ਮੇਰਾ ਪਹਿਲਾ ਕੰਮ ਇਹ ਹੋਏਗਾ, ਜੇ ਫਰਜ਼ ਕਰ ਲਓ ਮੈਂ ਇਲੈਕਸ਼ਨ ਲੜਨੀ ਹੈ ਨਾ, ਤੇ ਮੈਂ ਤੁਹਾਨੂੰ ਕਹਾਂਗਾ ਜੀ ਇਸ ਤਰ੍ਹਾਂ ਕਰੋ, ਅਗਲੇ 15 ਦਿਨ ਚਾਹੇ CP24 ਆ, ਚਾਹੇ CBC ਹੈ, ਚਾਹੇ ਅੱਧੇ ਘੰਟੇ ਚ ਮੈਂ ਸਮਝਾ ਨਹੀਂ ਪਾਵਾਂਗਾ ਆਪਣੀ ਗੱਲ, ਇੱਕ ਇੱਕ ਘੰਟੇ ਦੀ ਮੇਰੀ ਡਿਬੇਟ ਰੱਖੋ ਔਰ ਟੌਪਿਕਸ ਹੋਣ ਇਨਫਰਾਸਟ੍ਰਕਚਰ, ਐਜੂਕੇਸ਼ਨ, ਹੈਲਥ ਕੇਅਰ, ਇਨੋਵੇਸ਼ਨ, ਆ ਜਾਓ ਜਰਾ ਇਸ ਤੇ ਗੱਲ ਕਰੀਏ। ਸਰ ਆਹ ਜਿਹੜੇ ਐਮ ਪੀ ਨੇ ਨਾ, ਮੈਂ ਬੜੀ ਵਾਰੀ ਗੱਲ ਕਰ ਚੁੱਕਾ ਹੈ ਕਿ ਐਮ ਪੀ ਜਦੋਂ ਫਰਜ਼ ਕਰ ਲਓ ਮੈਂ ਲੀਡਰ ਹੋਆ ਨਾ, ਤੇ ਜਦੋਂ ਬੰਦਾ ਦਰਵਾਜ਼ੇ ਦੇ ਅੰਦਰ ਐਂਟਰ ਕਰੇ, ਦਰਵਾਜ਼ੇ ਦੇ ਅੰਦਰ ਐਂਟਰ ਕਰੇ, ਉਹ ਕਹੇ ਜੀ ਹਾਂਜੀ ਤੁਹਾਡੀ, ਯੁੱਧਵੀਰ ਜਸਵਾਲ ਜੀ ਤੁਸੀਂ ਏਬੀਸੀ ਪਾਰਟੀ ਦੇ ਲੀਡਰ ਹੋ, ਆਪਾਂ ਏਬੀਸੀ ਪਾਰਟੀ ਰੱਖ ਲੈਂਦੇ ਨਾਮ ਆਪਣਾ, ਤੁਸੀਂ ਯੁੱਧਵੀਰ ਜਸਵਾਲ ਜੀ ਏਬੀਸੀ ਪਾਰਟੀ ਦੇ ਲੀਡਰ ਹੋ ਤੇ ਮੈਂ ਹੁਣ ਤੁਹਾਡੀ ਸਰਕਾਰ ਆਉਣ ਲੱਗਦੀ ਹੈ, ਲਿਬਰਲ ਦੀ ਤਾਂ ਸਰਕਾਰ ਪਤਾ ਨਹੀਂ ਰਹੇਗੀ ਕਿ ਨਹੀਂ ਰਹੇਗੀ, ਪਰ ਹੋ ਸਕਦਾ ਹੈ ਯੁੱਧਵੀਰ ਜੀ ਤੁਹਾਡੀ ਸਰਕਾਰ ਆ ਜਾਏ ਤੇ ਤੁਸੀਂ ਏਬੀਸੀ ਪਾਰਟੀ ਦੇ ਲੀਡਰ ਹੋ ਤੇ ਮੈਂ ਤੁਹਾਡੇ ਲਈ ਟੋਰੋਂਟੋ ਦੀ ਏਬੀਸੀ ਰਾਈਡ ਐਕਸ ਵਾਈ ਜੈਡ ਰਾਈਡਿੰਗ ਤੋਂ ਖੜੇ ਹੋਣਾ ਚਾਹੁੰਦਾ ਐਜ਼ ਅ ਕੈਂਡੀਡੇਟ। ਹੁਣ ਧਿਆਨ ਨਾਲ ਮੇਰੀ ਗੱਲ ਦਾ ਜਵਾਬ ਸੁਣੋ, ਬਈ ਮੈਂ ਏਬੀਸੀ ਪਾਰਟੀ ਦਾ ਲੀਡਰ ਹਾਂ, ਮੈਨੂੰ ਲੱਗਦਾ ਕਿ ਸਾਡੀ ਸਰਕਾਰ ਬਣ ਜਾਏਗੀ, ਮੈਂ 338 ਕੈਂਡੀਡੇਟ ਚੁਣੇ ਨੇ ਤੇ ਬੰਦਾ ਆ ਕੇ ਕਹਿੰਦਾ ਜੀ ਮੈਂ ਟੋਰੋਂਟੋ ਦੀ ਐਕਸ ਵਾਈ ਜੈਡ ਰਾਈਡਿੰਗ ਤੋਂ ਤੁਹਾਡਾ ਕੈਂਡੀਡੇਟ ਬਣਨਾ ਚਾਹੁੰਦਾ ਆ, ਆਹ ਮੇਰਾ ਰੈਜ਼ੂਮੇ ਆ। ਮੈਂ ਕਹਾਂ ਜੀ ਰੈਜ਼ੂਮੇ ਉੱਥੇ ਰੱਖ ਦਿਓ, ਬਾਅਦ ਚ ਦੇਖਾਂਗਾ, ਪਹਿਲਾਂ 10 ਮਿੰਟ ਮੈਨੂੰ ਲੈਕਚਰ ਕਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ, ਤੇ ਜੇ ਤੁਸੀਂ, ਤੁਹਾਨੂੰ ਮੈਂ ਮੰਤਰੀ ਬਣਾ ਦਿਆਂ, ਤੁਹਾਨੂੰ ਮੰਤਰੀ ਬਣਾ ਦਿੱਤਾ ਜਾਵੇ, ਇੱਕ ਨਵੀਂ ਡਿਪਾਰਟਮੈਂਟ ਖੋਲਣ ਲੱਗਾ ਮੈਂ, ਪ੍ਰਧਾਨ ਮੰਤਰੀ ਬਣਦਿਆਂ ਹੀ ਮੇਰਾ ਨਵਾਂ ਡਿਪਾਰਟਮੈਂਟ ਪਹਿਲਾਂ ਹੋਏਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ, ਜਿੱਦਾਂ ਇੰਟਰਨੈਟ ਆਇਆ ਸੀ ਨਾ ਇੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਤੇ ਮੈਨੂੰ ਤੁਸੀਂ ਜਰਾ ਭਾਸ਼ਣ ਦਿਓ 10 ਮਿੰਟ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ, ਤੁਹਾਨੂੰ ਮੰਤਰੀ ਬਣਾਤਾ ਜਾਏ ਤਾਂ ਕੀ ਕਰੋਗੇ ਤੁਸੀਂ? ਜੇ ਤੇ ਇਹਦਾ ਜਵਾਬ ਹੈ ਤੁਹਾਡੇ ਕੋਲ ਫਿਰ ਤਾਂ ਠੀਕ ਹੈ। ਬੰਦਾ ਕਹੇ ਨਹੀਂ ਜੀ ਨਹੀਂ ਮੈਂ ਜੀ ਫਲਾਨੇ ਧਰਮ ਤੋਂ ਆ, ਫਲਾਨੀ ਕੰਟਰੀ ਤੋਂ ਆ, ਪੈਸਾ ਵੀ ਅਸੀਂ $2-4 ਲੱਖ ਇਕੱਠਾ ਕਰ ਦਿਆਂਗੇ। ਹੁਣ ਇਹ ਤਾਂ ਮੇਰੇ ਤੇ ਡਿਪੈਂਡ ਕਰਦਾ ਨਾ ਕਿ ਮੈਂ ਉਹਦਾ ਧਰਮ ਦੇਖ ਲਵਾਂ, ਫਲਾਨੀ ਕੰਟਰੀ ਤੋਂ ਇਹ ਦੇਖ ਲਵਾਂ, ਉਹਦਾ ਰੰਗ ਦੇਖ ਲਵਾਂ, ਰਾਈਡਿੰਗ ਦੇਖ ਲਵਾਂ, ਤੇ ਮੂੰਹ ਚ ਪਾਣੀ ਆ ਜਾਵੇ ਉਹਦੇ $4 ਲੱਖ, $5 ਲੱਖ, $1 ਮਿਲੀਅਨ ਦੇਖ ਕੇ, ਕਿ ਜਾਂ ਫਿਰ ਮੈਂ ਉਹਨੂੰ ਸਹੀ ਸਵਾਲ ਤੇ ਪੁੱਛਣਾ ਪੈਂਦਾ ਕਿ ਭਾਈ ਸਾਹਿਬ ਨਹੀਂ 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 ਨਹੀਂ, ਨਾ ਮੈਂ ਤੁਹਾਡਾ ਰੰਗ ਦੇਖਣਾ, ਨਾ ਮੈਂ ਤੁਹਾਡੀ ਕੰਟਰੀ ਆਫ ਓਰੀਜਨ ਦੇਖਣੀ ਹੈ, ਨਾ ਇਹ ਦੇਖਣਾ ਵੀ ਉੱਥੇ ਬੰਦੇ ਕਿਹੜੇ ਨੇ, ਮੈਂ ਤੇ ਨਾ ਤੁਹਾਡਾ $4 ਮਿਲੀਅਨ ਦੇਖ ਕੇ ਜਾਂ $4 ਲੱਖ ਦੇਖ ਕੇ ਮੇਰੇ ਮੂੰਹ ਚ ਪਾਣੀ ਨਹੀਂ ਆਏਗਾ ਵੀ ਪਾਰਟੀ ਨੂੰ ਪੈਸਾ ਲੱਗ ਜਾ ਰਿਹਾ ਤੇ ਮੈਨੂੰ ਪੈਸਾ ਲੱਗ ਆ ਰਿਹਾ। ਨਹੀਂ ਨਹੀਂ ਇਹ ਕੰਮ ਨਹੀਂ ਇੱਥੇ ਹੁੰਦੇ ਭਾਜੀ, ਇਹ ਕੰਮ ਹੋਰ ਜਗ੍ਹਾ ਹੁੰਦੇ ਹੋਣਗੇ। ਇੱਥੇ ਤਾਂ ਮੈਨੂੰ ਜੋ ਤੁਹਾਨੂੰ ਲੱਗਦਾ ਸੁਣਿਆ ਨਹੀਂ, ਮੈਂ ਧਿਆਨ ਨਾਲ ਕੀ ਤੁਹਾਨੂੰ ਕਿਹਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ 10 ਮਿੰਟ ਲੈਕਚਰ ਕਰੋ। ਉਹ ਬੰਦਾ ਕਹਿੰਦਾ ਜੀ ਮੈਂ ਨਹੀਂ ਕਰ ਸਕਦਾ, ਨਹੀਂ ਕਰ ਸਕਦੇ, ਓਕੇ ਅੱਗੇ ਚੱਲਦੇ ਹਾਂ। ਤੁਸੀਂ ਹੈਲਥ ਕੇਅਰ ਦੇ ਉੱਤੇ ਕਰ ਸਕਦੇ ਹੋ ਲੈਕਚਰ, ਕੋਈ 10 ਮਿੰਟ ਦਾ ਮੈਨੂੰ ਲੈਕਚਰ ਕਰੋ, ਮੈਂ ਪਾਰਟੀ ਦਾ ਲੀਡਰ ਹਾਂ, ਤੁਹਾਡਾ ਵਿਜ਼ਨ ਜਾਣਨਾ ਚਾਹੁੰਦਾ। ਨਹੀਂ ਸਰ ਹੈਲਥ ਕੇਅਰ ਬਾਰੇ ਜਾਣਕਾਰੀ ਨਹੀਂ ਹੈ। ਅੱਛਾ ਫਿਰ ਫਾਈਨੈਂਸ ਦੇ ਬਾਰੇ ਜਾਣਕਾਰੀ ਦੇ ਦਿਓ ਕਿ ਬਜਟ ਆਪਣਾ ਡੈਫਿਸਿਟ ਚ ਚੱਲ ਰਿਹਾ, ਆਪਾਂ ਇਹਨੂੰ ਸਰਪਲਸ ਚ ਲੈ ਕੇ ਆਉਣਾ, ਇਹਦੇ ਲਈ ਤੁਹਾਡੇ ਕੋਲ ਕੀ ਸੁਝਾਅ ਆ? ਕੈਨੇਡੀਅਨ ਦੇ ਸਿਰ ਦੇ ਉੱਤੇ ਕਰਜ਼ਾ ਚੜਿਆ ਭਾਜੀ, ਲੋਕ ਇਸ ਵੇਲੇ ਬੜੇ ਪਰੇਸ਼ਾਨ ਨੇ, ਆਪਣੀ ਸਰਕਾਰ ਤੇ ਬੜਾ ਕਰਜ਼ਾ ਚੜਿਆ, ਦੱਸੋ ਇਹਨੂੰ ਸੁਧਾਰਨ ਲਈ ਕੀ ਕਰੋਗੇ? ਕੋਈ ਹੈ ਕੋਈ ਜਾਣਕਾਰੀ ਇਹਦੇ ਬਾਰੇ? ਨਹੀਂ ਸਰ ਇਹਦੇ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ। ਫਿਰ ਇੱਦਾਂ ਕਰੋ, ਫਿਰ ਤੁਸੀਂ ਇਨੋਵੇਸ਼ਨ ਤੇ ਐਜੂਕੇਸ਼ਨ ਦੇ 10 ਮਿੰਟ ਲੈਕਚਰ ਦਿਓ। ਅੱਛਾ ਪਹਿਲਾਂ 1 ਮਿੰਟ ਗੂਗਲ ਨਹੀਂ ਕਰਨਾ, ਇਨੋਵੇਸ਼ਨ ਦੇ ਸਪੈਲਿੰਗ ਦੱਸਣੀ ਆ ਪਹਿਲਾਂ ਕੀ ਹੈ। ਜਿਹੜੇ ਬੰਦੇ ਨੂੰ ਇਨੋਵੇਸ਼ਨ ਦੇ ਸਪੈਲਿੰਗ ਨਹੀਂ ਆਉਂਦੇ, ਵਿੱਚ ਸਿੰਗਲ ਐਨ ਪੈਂਦਾ ਕਿ ਡਬਲ ਐਨ ਪੈਂਦਾ, ਉਹਨੂੰ ਇੱਥੇ ਇਨੋਵੇਸ਼ਨ ਮੰਤਰੀ ਬਣਾ ਦਿੰਦੇ, ਆਹ ਕੰਮ ਆ ਇਹਨਾਂ ਲੋਕਾਂ ਦਾ। ਸੋ ਰੈਪ ਅਪ ਕਰਦੇ ਜੀ, ਹੁਣ ਤੁਸੀਂ ਵੀ ਆਪਣੇ ਵਿਚਾਰ ਦੇ ਦਿਓ ਸੌਰਵ ਰਤਨ ਜੀ, ਤੇ ਹਰ ਫਰਾਈਡੇ ਜਰਾ ਇੱਥੇ ਗੱਲ ਕਰਿਆ ਕਰਾਂਗੇ। ਗੱਲ ਕਰਨ ਦਾ ਸਵਾਦ ਵੀ ਉਹਦੇ ਨਾਲ ਹੁੰਦਾ ਜਿਹਨੂੰ ਨੌਲੇਜ ਹੋਵੇ, ਜਿਹਨੂੰ ਪਕੜ ਹੋਵੇ। ਸੋ ਜਿਹਨੂੰ ਨੌਲੇਜ ਨਾ ਹੋਵੇ, ਪਕੜਨਾ ਹੋਵੇ, ਉਹਨਾਂ ਕੀ ਬੰਦਾ ਗੱਲ ਕਰੇ, ਉਹਨੂੰ ਤਾਂ ਬਾਹਰ ਉਹ ਸਟੂਲ ਤੇ ਬੈਠਣ ਦਾ ਕੰਮ ਨਹੀਂ ਹੈ, ਤੇ ਉਹਨੂੰ ਬੰਦੇ ਨੂੰ ਇੱਥੇ ਕੈਬਨਿਟ ਮਿਨਿਸਟਰ ਬਣਾ ਦਿੰਦੇ ਨੇ। ਹਾਂਜੀ ਸੌਰਵ ਰਤਨ ਜੀ, ਤੁਸੀਂ ਆਪਣੀ ਗੱਲ ਕਰੋ ਤਾਂ ਰੈਪ ਅਪ ਕਰੀਏ। ਹਾਂਜੀ, ਔਰ ਆਪਣੇ ਸਰਵਿਸਿਜ਼ ਬਾਰੇ ਵੀ ਦੱਸੋ ਜਾਣ ਤੋਂ ਪਹਿਲਾਂ।
ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ, ਬਹੁਤ ਜ਼ਿਆਦਾ ਵਿਜ਼ਨ ਦੀ ਜ਼ਰੂਰਤ ਹੈਗੀ ਹੈ, ਜਿਹਦੇ ਨਾਲ ਕਿਉਂਕਿ ਸਾਨੂੰ ਨਾ ਹਾਰਡ ਨੈਗੋਸ਼ੀਏਟਰ ਬਣਨਾ ਪੈਣਾ ਹੈਗਾ, ਸਾਨੂੰ ਇੱਕ ਵਿਜ਼ਨ ਸਟੇਟਮੈਂਟ ਕ੍ਰੀਏਟ ਕਰਨੀ ਪੈਣੀ ਹੈ। ਜਿਵੇਂ ਹੁਣ ਡੇਟਾ ਇਕੱਠਾ ਕਰ ਲਓ ਕਿ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਮ ਗਰੋਨ ਜਿਹੜੀ ਵਾਇਲੈਂਸ ਹੈਗੀ ਹੈ, ਹੋਮ ਗਰੋਨ ਮੀਨਸ ਕਿ ਐਜ਼ ਅ ਕੈਨੇਡਾ ਐਜ਼ ਅ ਹੋਲ, ਫਿਰ ਡੋਮੈਸਟਿਕ ਵਾਇਲੈਂਸ, ਫਿਰ ਕਾਰ ਥੈਫਟ, ਫਿਰ ਅਦਰ ਆਸਪੈਕਟ ਜਿਵੇਂ ਗਨਸ ਦੇ ਹੈਗੇ ਆ, ਫਿਰ ਆਪਣਾ ਕ੍ਰਾਈਮ ਰਿਲੇਟਡ ਟੂ ਵਿਮੈਨ ਹੈਗਾ, ਕ੍ਰਾਈਮ ਰਿਲੇਟਡ ਟੂ ਚਿਲਡਰਨ ਹੈਗਾ, ਫਿਰ ਤੁਹਾਡੀ ਇੰਟਰਨੈਟ ਬੁਲਿੰਗ ਹੈਗੀ ਹੈ, ਮਤਲਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਸਰਕਾਰ ਦਾ ਕਿਸੇ ਚੀਜ਼ ਵੱਲ ਧਿਆਨ ਹੈ ਹੀ ਨਹੀਂ, ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਹੈਗੀ, ਇਹ ਉੱਥੇ ਬੈਠੇ ਕਰਦੇ ਵੀ ਪਏ ਹੈਗੇ ਆ। ਚਲੋ ਠੀਕ ਹੈ, ਇਕਨੋਮਿਕ ਪ੍ਰੋਬਲਮ ਆ ਗਈ, ਮੰਨ ਲਈ ਗੱਲ, ਬਟ ਦੇਸ਼ ਜਿਹੜਾ ਹੈਗਾ ਉਹਦੇ, ਜਿਵੇਂ ਹੁਣ ਤੁਸੀਂ ਗੱਲ ਕੀਤੀ ਇਕਾਨਮੀ ਦੀ, ਲਾਅ ਐਂਡ ਆਰਡਰ ਦੀ, ਹੈਲਥ ਦੀ, ਇਨੋਵੇਸ਼ਨ ਦੀ, ਕੋਈ ਵਿਜ਼ਨ ਨਾਂ ਦੀ, ਕੋਈ ਸਟ੍ਰੈਟਜੀ ਨਾਮ ਦੀ ਚੀਜ਼ ਹੈ ਨਹੀਂ, ਕੋਈ ਉਹ ਆਪਣਾ ਜਿਹੜਾ ਹੈਗਾ ਐਕਸ਼ਨ ਪਲਾਨ ਨਹੀਂ ਦੱਸ ਰਹੇ। $700 ਦੇ ਦਿਓ, $700 ਡੈਂਟਲ ਨੂੰ, ਡੈਂਟਲ ਡਾਕਟਰ ਕਿੰਨੇ, ਆਪਣੇ ਲੋਕਾਂ ਨੂੰ ਪਤਾ ਹੈਗਾ ਕਿੰਨੇ ਬਜ਼ੁਰਗ ਆਪਣੇ ਲੈ ਕੇ ਗਏ, ਕੋਈ ਡੈਂਟਲ ਡਾਕਟਰ ਐਕਸੈਪਟ ਨਹੀਂ ਕਰ ਰਿਹਾ ਪੇਸ਼ੈਂਟ, ਕਿਉਂ? ਉਹ ਕਹਿੰਦੇ ਸਾਨੂੰ ਕੀ ਜ਼ਰੂਰਤ ਹੈ, ਸਾਡੀ ਕੋਸਟ ਜ਼ਿਆਦਾ। ਅਸੀਂ ਕਹਿੰਦੇ ਹਾਂ ਅਸੀਂ G7 ਕਮਾਲ ਦੀ ਗੱਲ ਆ, ਕਾਹਦਾ G7? ਸੋ ਇਸ ਕਰਕੇ ਬਹੁਤ ਜ਼ਬਰਦਸਤ ਤੁਸੀਂ ਗੱਲ ਬਿਲਕੁਲ ਸਹੀ ਕਹੀ ਹੈਗੀ ਆ, ਇਸ ਵੇਲੇ ਵੀ ਨੀਡ ਟੂ ਆਸਕ ਦੋਜ਼ ਕੁਐਸਚਨਸ। ਸਾਨੂੰ ਬਹੁਤ ਸਟਰੋਂਗ ਫਾਈਨਾਂਸ ਮਿਨਿਸਟਰ ਚਾਹੀਦਾ, ਔਰ ਜੇ ਇੰਟਰਨਲੀ ਨਹੀਂ ਹੈਗਾ ਤੇ ਇੰਡਸਟਰੀ ਚੋਂ ਲੈ ਕੇ ਆਓ। ਪ੍ਰੀਵੀਅਸ ਗਵਰਨਰ ਦੇਖੋ, ਇਹਨੇ ਸਾਨੂੰ ਬਹੁਤ ਸਟਰੋਂਗ ਜਿਹੜਾ ਹੈਗਾ ਉਹ ਹੋਮ ਮਿਨਿਸਟਰ ਚਾਹੀਦਾ, ਸਾਨੂੰ ਬਹੁਤ ਸਟਰੋਂਗ ਜਿਹੜਾ ਹੈਗਾ ਫੋਰਨ ਮਿਨਿਸਟਰ ਚਾਹੀਦਾ, ਕਿਉਂਕਿ ਇਹ ਤਿੰਨ ਬੰਦੇ ਇਸ ਵੇਲੇ ਬਹੁਤ ਵੱਡੀ ਜ਼ਰੂਰਤ ਹੈ ਕੈਨੇਡਾ ਦੀ। ਕਿਉਂ? ਕਿਉਂਕਿ ਲਾਅ ਐਂਡ ਆਰਡਰ, ਫੋਰਨ ਰਿਲੇਸ਼ਨਸ ਤੇ ਇਕਾਨਮੀ, ਲੋਕਲ ਇਕਾਨਮੀ, ਜਿਹਦਾ ਕਿ ਰੋਲ ਗਲੋਬਲ ਲੈਵਲ ਤੇ ਵੀ ਹੈ, ਜੇ ਤਿੰਨ ਜਿਹੜੇ ਹੈਗੇ ਨੇ ਪਿੱਲਰ ਜਿਹੜੇ ਸਟਰੋਂਗ ਨਹੀਂ ਹੋਣਗੇ ਤੇ ਕੈਨੇਡਾ ਜਿਹੜਾ ਹੈਗਾ ਆਪਣੀ ਅਥਾਰਿਟੀ ਜਿਹੜੀ ਹੈਗੀ ਹੈ ਉਹ ਸਟੈਬਲਿਸ਼ ਨਹੀਂ ਕਰ ਸਕਦਾ, ਉਹ ਆਪਣੇ ਆਪ ਇੱਕ ਰੈਲੇਵੈਂਟ ਪਾਰਟਨਰ ਦੀ ਤਰ੍ਹਾਂ ਨਹੀਂ ਲੈ ਕੇ ਜਾ ਸਕਦਾ। ਔਰ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ। ਸੋ ਆਸਕ ਦੋਜ਼ ਕੁਐਸਚਨਸ, ਇਹ ਸਾਰਿਆਂ ਨੂੰ ਬੇਨਤੀ ਹੈਗੀ ਹੈ, ਔਰ ਮੇਕ ਸ਼ੋਰ ਕਰੋ, ਔਰ ਜਿਹਦੇ ਵਿੱਚ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਹੈਗਾ, ਔਰ ਜਿਹੜਾ ਤੁਸੀਂ ਕਰ ਰਹੇ ਹੈਗੇ, ਔਰ ਕਈ ਵਾਰੀ ਤੁਸੀਂ ਬਹੁਤ ਸਟਰੋਂਗ ਵਰਡਿਡ ਹੋ ਜਾਂਦੇ ਹੋ, ਮੇਰਾ ਖਿਆਲ ਹੈ, ਕਿਉਂਕਿ ਥੋੜਾ ਜਿਹਾ ਪੋਲੀਟੀਕਲੀ ਕਰੈਕਟ ਰਹਿਣਾ ਚਾਹੀਦਾ, ਬਟ ਕਿਉਂ? ਕਿਉਂਕਿ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ, ਜਿਹੜੀ ਗੱਲ ਸਹੀ ਹੈ ਉਹ ਸਹੀ ਹੈ, ਜਿਹੜੀ ਗਲਤ ਹੈ ਉਹ ਗਲਤ ਹੈ। ਸੋ ਉਹਨੂੰ ਸਲਿਊਟ ਵੀ ਹੈ। ਸੋ ਆਈ ਥਿੰਕ ਲੈਟਸ ਹੋਪ ਫਾਰ ਦਾ ਬੈਸਟ ਐਂਡ ਲੈਟਸ ਵਰਕ ਟੁਗੈਦਰ। ਇਹ ਆਪਣਾ ਕੰਟਰੀ ਹੈ, ਸਾਡੇ ਬੱਚੇ ਨੇ, ਸਾਡੀਆਂ ਜ਼ਿੰਦਗੀ ਹੈਗੀਆਂ ਨੇ, ਸਾਡੇ ਭੈਣ ਭਰਾ ਨੇ, ਸਿਟੀਜ਼ਨਸ ਨੇ। ਸੋ ਆਲ ਸਿਟੀਜ਼ਨਸ ਆਫ ਕੈਨੇਡਾ ਨੀਡ ਟੂ ਹੈਵ ਅ ਬੈਟਰ ਲਾਈਫ, ਐਂਡ ਬੈਟਰ ਲਾਈਫ ਕੈਨ ਨਾਟ ਕਮ ਵਿਦਆਊਟ ਬੈਟਰ ਡਿਸੀਜ਼ਨਸ। ਸੋ ਚੰਗੇ ਡਿਸੀਜ਼ਨ ਲੈਣਾ ਜ਼ਰੂਰੀ ਹੈ, ਸੈਕਰੀਫਾਈਸ ਵੀ ਕਈ ਵਾਰੀ ਕਰਨਾ ਪੈਂਦਾ ਹੈਗਾ, ਲੇਕਿਨ ਇਹ ਹੈ ਕਿ ਹੁਣ ਥੋੜਾ ਜਿਹਾ ਸਜਗ ਹੋ ਕੇ ਅਸੀਂ ਆਪਣਾ ਇੱਕ ਡੈਮੋਕ੍ਰੈਟਿਕ ਰੋਲ ਹੈ ਉਹਨੂੰ ਦਬਾ ਲਈਏ, ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਡੈਫੀਨੇਟਲੀ ਸਾਡੇ ਪ੍ਰਤੀ ਇੱਕ ਅੱਛਾ ਨਜ਼ਰੀਆ ਰੱਖੇਗੀ, ਨਹੀਂ ਤਾਂ ਮੇਰੇ ਹਿਸਾਬ ਨਾਲ ਜੋ ਇਸ ਵੇਲੇ ਨਜ਼ਰੀਆ ਉਹ ਬਹੁਤ ਮਾੜਾ ਹੈਗਾ, ਉਹ ਬਹੁਤ ਮਾੜਾ ਹੈਗਾ। ਔਰ ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ ਫਾਰ ਗਿਵਿੰਗ ਟਾਈਮ, ਔਰ ਸਾਰੇ ਹੀ ਲਿਸਨਰਸ ਨੂੰ ਮੇਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਕੋਈ ਮੇਰੇ ਤੋਂ ਗੱਲ ਵਾਧੂ ਘਾਟੂ ਹੋ ਗਈ ਹੋਵੇ ਤਾਂ ਉਹਦੇ ਲਈ ਮੈਂ ਖਿਮਾ ਦਾ ਯਾਚਕ ਹਾਂ, ਬਟ ਮੇਰੀ ਹਰ ਇੱਕ ਜਿਹੜੀ ਸਟੇਟਮੈਂਟ ਸੀਗੀ ਉਹ ਇਨ ਦਾ ਇੰਟਰਸਟ ਆਫ ਆਰ ਨੇਸ਼ਨ, ਆਰ ਬ੍ਰਦਰਸ ਐਂਡ ਸਿਸਟਰਸ ਐਂਡ ਆਰ ਇਕਾਨਮੀ ਹੈਗੀ ਹੈ। ਸੋ ਇਸ ਕਰਕੇ ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਔਰ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਦੇ ਦਿਓ, ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ, ਕਿਸੇ ਵੀ ਤਰ੍ਹਾਂ ਦੀ ਕੋਈ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਹੈ, ਇਹਨਾਂ ਚੈਲੰਜਿੰਗ ਟਾਈਮ 'ਚ ਪੈਸੇ ਕਿੱਦਾਂ ਸੇਵ ਕਰ ਸਕਦੇ ਹੋ, ਔਰ ਜੇ ਪੈਸੇ ਸੇਵ ਹੈਗੇ ਨੇ ਤਾਂ ਉਹਨਾਂ ਨੂੰ ਇਨਵੈਸਟ ਕਿੱਥੇ ਕਰ ਸਕਦੇ ਹੋ, ਕਾਰਪੋਰੇਸ਼ਨ ਦੇ ਵਿੱਚ ਜੇ ਤੁਹਾਡੇ ਪੈਸੇ ਨੇ ਤੇ ਉਹਨਾਂ ਨੂੰ ਤੁਸੀਂ ਕਿੱਦਾਂ ਇਨਵੈਸਟ ਕਰ ਸਕਦੇ ਹੋ, ਜਿੱਥੋਂ ਪੈਸੇ ਦੀ ਗੱਲ ਆ ਜਾਵੇ, ਪੈਸੇ ਨੂੰ ਮੈਨੇਜ ਕਰਨ ਦੀ ਗੱਲ ਆ ਜਾਵੇ, ਤਾਂ ਇੱਕ ਵਾਰ ਸੌਰਵ ਰਤਨ ਜੀ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ। ਸੌਰਵ ਜੀ ਫੋਨ ਨੰਬਰ ਇੱਕ ਵਾਰ ਜ਼ਰੂਰ ਦੇ ਦਿਓ ਜੀ।
ਡੈਫੀਨੇਟਲੀ ਜੀ, ਬਸ ਇੱਕ ਲਾਸਟ ਸਟੇਟਮੈਂਟ ਕਹਿ ਦੇਣਾ, ਇੰਟਰਸਟਿੰਗਲੀ ਦਿਸ ਈਅਰ ਐਂਡ ਲਾਸਟ ਈਅਰ ਹੈਡ ਬੀਨ ਵਨ ਆਫ ਦਾ ਬੈਸਟ ਇਨਵੈਸਟਿੰਗ ਈਅਰ ਆਫਟਰ 2008। ਇਹ ਪਹਿਲਾਂ 2020 ਦੇ ਵਿੱਚ ਹੋਇਆ ਸੀਗਾ। ਸੋ ਇਹ ਗੱਲ ਮੈਂ ਬੜੀ ਹੀ ਇੱਕ ਅਪੋਜ਼ਿਟ ਕਰ ਰਿਹਾ ਹੈਗਾ, ਜਿਹੜੇ ਲੋਕਾਂ ਨੇ ਅਗੇਨ ਪਿਛਲੇ ਸਾਲ ਜੂਨ ਤੋਂ ਬਾਅਦ ਪੈਸੇ ਆਪਣੇ ਵਿਡਰਾਅ ਕਰ ਲਏ, ਇਨਵੈਸਟਿੰਗ ਨਹੀਂ ਕੀਤੀ, ਆਪਣੀ ਪਾਲਿਸੀ ਨੂੰ ਸਹੀ ਨਹੀਂ ਰੱਖਿਆ, ਪਲੈਨਿੰਗ ਨੂੰ ਸਹੀ ਨਹੀਂ ਰੱਖਿਆ, ਦੇ ਲੋਸਟ ਬਿਗ ਟਾਈਮ। ਜੇ ਤੁਹਾਨੂੰ ਲੱਗਦਾ ਕਿ ਨਹੀਂ ਤੇ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਨੰਬਰ ਦਿਖਾ ਦਿੰਦਾ, ਐਂਡ ਯੂ ਵਿਲ ਹੈਵ ਟੂ ਰੀਅਲੀ ਫੀਲ ਬੈਡ ਰੀਅਲੀ। ਕਿਉਂ? ਕਿਉਂਕਿ ਦਿਸ ਈਅਰ ਆਲਰੇਡੀ ਵੀ ਹੈਵ ਮੇਡ ਵੈਰੀ ਹਾਈ ਡਬਲ ਡਿਜਿਟ ਰਿਟਰਨ, ਮੋਰ ਦੈਨ 35%, ਲਾਸਟ ਈਅਰ ਵਾਜ਼ ਅਰਾਊਂਡ 43% ਇਨ ਨੈਸਡੈਕ। ਸੋ ਇਸ ਕਰਕੇ ਇਨਵੈਸਟਿੰਗ ਤੇ ਮੈਕਰੋ ਇਕਨੋਮਿਕਸ ਦੇ ਵਿੱਚ ਕਨਫਿਊਜ਼ ਨਾ ਹੋਵੋ। ਜਿਹੜੇ ਲੋਕੀ ਕਨਫਿਊਜ਼ ਆ, ਜਿਨ੍ਹਾਂ ਨੂੰ ਇਹ ਡਰ ਸੀਗਾ ਕਿ ਹੁਣ ਪੈਸਾ ਲੂਜ਼ ਕਰਨ ਦਾ ਟਾਈਮ ਹੈ, ਪੈਸਾ ਸਾਂਭਣ ਦਾ ਟਾਈਮ ਹੈ, ਪੈਸਾ ਜਿਹੜਾ ਹੈਗਾ ਮਾਰਕੀਟ ਚੋਂ ਕੱਢ ਲਈਏ, ਐਕਸੈਟਰਾ ਐਕਸੈਟਰਾ ਐਕਸੈਟਰਾ, ਮੀਨਜ਼ ਕਿ ਜਿਨ੍ਹਾਂ ਨੇ ਇਨਵੈਸਟਿੰਗ ਨੂੰ ਕਨਫਿਊਜ਼ ਕਰ ਲਿਆ ਇਹਨਾਂ ਗੱਲਾਂ ਬਾਰੇ, ਇਹਦੇ ਬਾਰੇ ਵੀ ਆਪਾਂ ਯੁੱਧਵੀਰ ਜੀ ਅਗਲੇ ਹਫ਼ਤੇ ਗੱਲ ਕਰਾਂਗੇ ਕਿ ਇਨਵੈਸਟਿੰਗ ਤੇ ਇਕਨੋਮਿਕਸ ਇਹ ਦੋ ਅਲੱਗ ਸਬਜੈਕਟ ਕਿਉਂ ਆ, ਜਦਕਿ ਹੈ ਤਾਂ ਇੱਕ ਸਬਜੈਕਟ ਹੈ, ਲੇਕਿਨ ਇਹ ਬਾਰ ਬਾਰ ਜਦੋਂ ਮੈਂ ਗੱਲ ਕਹਿ ਦਿੰਦਾ ਇਹਦੇ ਨਾਲ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਕਿ ਭਾਜੀ ਪੈਸੇ ਬਣ ਕਿਵੇਂ ਗਏ। ਸੋ ਇਹਦੇ ਬਾਰੇ ਵੀ ਗੱਲ ਕਰਾਂਗੇ, ਬਟ ਹਾਂ, ਕਿਸੇ ਨੇ ਇੰਡੀਵਿਜੁਅਲੀ ਮੇਰੇ ਨਾਲ ਗੱਲਬਾਤ ਕਰਨੀ ਹੈ, ਬੈਠਣਾ ਹੈ, ਚੀਜ਼ਾਂ ਸਮਝਣਾ ਹੈਗਾ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533-85-33। ਥੈਂਕ ਯੂ ਸਰ।
ਗੌਰਵ ਰਤਨ ਜੀ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ,
ਥੈਂਕ
ਯੂ, ਬਾਏ। ਅੱਜ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਲਾਂ ਜੀ, ਕੀ ਹਾਲ ਹੈ? ਠੀਕ ਹੈ,
ਸਤਿ ਸ੍ਰੀ ਅਕਾਲ ਜਨਰੀ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਹੈਪੀ ਫ੍ਰਾਈਡੇ।
ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਮਿਹਰਬਾਨੀ ਵੀਰ ਜੀ ਤੁਹਾਡੀ।
ਥੈਂਕ ਯੂ ਜਨਰੀ ਜੀ, ਮੈਂ ਪਾਰਕਿੰਗ ਦੇ ਬਾਰੇ ਦੱਸਣਾ ਸੀ।
ਪਲੀਜ਼ ਗੋ ਅਹੈਡ।
ਹਾਂਜੀ, ਪਾਰਕਿੰਗ ਟੋਬਰਮ ਐਂਡ ਡੇਰੀ ਦੇ ਇਲਾਕੇ ਚ ਪ੍ਰਾਈਮ ਲੋਕੇਸ਼ਨ ਹੈ, ਟ੍ਰੈਕਟਰ ਟ੍ਰੇਲਰ ਦੀ ਕਿਸੇ ਨੂੰ ਵੀ ਪਾਰਕਿੰਗ ਚਾਹੀਦੀ ਹੋਵੇ ਤੇ ਅਵੇਲੇਬਲ ਇਸ ਟਾਈਮ। ਮੇਰਾ ਫੋਨ ਨੰਬਰ 647-887-1442, 647-1442, 647 8 87 14 42 ਕਿਸੇ ਨੂੰ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ ਤਾਂ ਮੈਨੂੰ ਕਾਲ ਕਰ ਸਕਦਾ ਇਸ ਨੰਬਰ ਤੇ। ਥੈਂਕ ਯੂ ਦਲਵੀਰ ਜੀ, ਧੰਨਵਾਦ ਬਹੁਤ ਬਹੁਤ,
ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਪੈਰੀ ਪੈਣਾ, ਥੈਂਕ ਯੂ। ਹਾਂਜੀ ਅਗਲੀ ਕਾਲ ਜੀ, ਗੁਰਸ਼ਰਨ ਸਿੰਘ ਜੀ ਤੁਸੀਂ ਆਉਂਦੇ ਹੋ, ਗੁਰਸ਼ਰਨ ਸਿੰਘ ਜੀ ਪਲੀਜ਼ ਗੋ ਅਹੈਡ।
ਵੀਰੇ ਸਤਿ ਸ੍ਰੀ ਅਕਾਲ ਸਾਰੇ ਜਣਿਆਂ ਨੂੰ।
ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ, ਠੀਕ ਹੈ?
ਹਾਂਜੀ ਹਾਂਜੀ ਵਧੀਆ ਜੀ। ਬੈਠੇ ਸੀਗੇ ਤੇ ਉੱਥੇ ਆਪਣੇ ਪੁਲਿਸਮੈਨ ਆ ਗਏ ਦੋ, ਤਾਂ ਉਹ ਮੈਂ ਉਹਨਾਂ ਨਾਲ ਗੱਲਾਂ ਮੈਂ ਕਿੱਦਾਂ ਤੁਹਾਡੀ ਜੋਬ ਚੱਲਦੀ, ਕਹਿੰਦੇ ਵਧੀਆ। ਚਲੋ ਜੀ, ਉਹ ਮੈਨੂੰ ਪਤਾ ਨੀ ਹੁਣ ਮੈਂ ਏਅਰ ਤੇ ਦੱਸਣੀ, ਮੈਨੂੰ ਲੱਗਦਾ ਠੀਕ ਹੈ ਜਾਂ ਗਲਤ ਹੈ, ਪਰ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਗੱਲ ਕੀਤੀ, ਉਹ ਕਹਿੰਦਾ ਯਾਰ ਅਸੀਂ ਇੱਕ ਦਿਨ ਰਾਤ ਨੂੰ 9:30 ਇੱਕ ਕਾਰ ਨੂੰ ਇਸ਼ਾਰਾ ਕੀਤਾ ਵੀ ਕਾਰ ਖੜੀ ਕਰ, ਜਦੋਂ ਕਾਰ ਖੜੀ ਕੀਤੀ ਉਹ ਬੰਦਾ ਜਦੋਂ ਕੋਈ ਨਸ਼ਾ ਖਾਧਾ ਸੀਗਾ ਉਹਨੇ, ਤਾਂ ਕਾਰ ਸਹੀ ਨੀ ਚਲਾ ਰਿਹਾ ਸੀਗਾ। ਉਹ ਪੁਲਿਸ ਅਫਸਰ ਦੋ ਸੀਗੇ, ਉਹ ਇੱਕ ਨੇ ਵਿੱਚ ਲਾਈਟ ਜੇ ਮਾਰ ਕੇ ਦੇਖਿਆ ਤਾਂ ਉਹਦੀ ਸੀਟ ਦੇ ਥੱਲੇ ਗੰਨ ਪਈ ਸੀਗੀ, ਲੋਡਡ ਗੰਨ, ਸਾਈਡ ਦੇ ਉੱਤੇ ਕੁਛ ਡਰੱਗ ਪਿਆ ਸੀਗਾ, ਤਾਂ ਉਹ ਜਿਹੜੀ ਗਰਲਫ੍ਰੈਂਡ ਉਹਦੀ ਉਹ ਵੀ ਪੂਰੀ ਜਾਣੀ ਕਿ ਨਸ਼ੇ ਦੇ ਵਿੱਚ ਚੂਰ ਸੀਗੀ, ਤਾਂ ਉਹ ਜਿਹੜੀ ਉਹਨਾਂ ਦੀ ਹੋਊਗੀ ਕੋਈ ਸਿਸਟਮ ਹੋਊਗਾ, ਲੈ ਗਏ ਪੁਲਿਸ ਸਟੇਸ਼ਨ, ਉੱਥੋਂ ਦੂਸਰੇ ਦਿਨ ਜੱਜ ਕੋਲ ਗਏ ਹੋਣੇ ਆ ਬਈ ਯਾਰ ਅਸੀਂ ਏਦਾਂ ਬੰਦਾ ਫੜਿਆ। ਜਦੋਂ ਵੀ ਆਪਣੇ ਜੱਜ ਸਾਹਿਬ ਜੀ ਨੇ ਪਹਿਲਾਂ ਪੁਲਿਸ ਵਾਲਿਆਂ ਨੂੰ ਇਹ ਕੁਐਸਚਨ ਕੀਤਾ ਵੀ ਤੁਹਾਨੂੰ ਇਹਦੀ ਕਾਰ ਫਰੋਲਣ ਨੂੰ ਕਿਹਾ ਕਹਿੰਦੇ ਸੀਗਾ, ਲੋਡਡ ਗੰਨ ਮਿਲੀ ਹੋਵੇ ਵਿੱਚ ਨਸ਼ਾ ਹੋਵੇ, ਦੋਨੋਂ ਬੰਦੇ ਨਸ਼ੇ ਦੇ ਨਾਲ ਰੱਜੇ ਹੋਣ, ਤੇ ਜੱਜ ਸਾਹਿਬ ਹੁਣੀ ਉਹ ਕਹਿੰਦੇ ਤੁਸੀਂ ਗਲਤ ਕੀਤਾ ਇਹਨੂੰ, ਤੁਸੀਂ ਜੇ ਉਹ ਕਾਰ ਗਲਤ ਚਲਾਉਂਦਾ ਸੀਗਾ ਉਹਦੀ ਟਿਕਟ ਦੇ ਕੇ ਤੈਨੂੰ ਭੇਜ ਦਿੰਦੇ। ਵੀਰੇ ਮੇਰਾ ਤਾਂ ਕਹਿਣ ਦਾ ਮਤਲਬ ਇਹ ਸੀਗਾ ਵੀ ਦੇਖੋ ਲਾ ਪਤਾ ਨੀ ਕਦੋਂ ਦੇ ਬਣੇ ਆ, ਉਹਨੂੰ ਮੁੜ ਕੇ ਉਸ ਹੀ ਸਿਸਟਮ ਦੇ ਉੱਤੇ ਚਲਾਈ ਜਾਂਦੇ, ਇਹ ਹਾਲ ਇੰਡੀਆ ਦਾ, ਇਹ ਇਹਨਾਂ ਦਾ ਆ। ਆਪਣੀ ਕੱਲ ਵੀ ਗੱਲਬਾਤ ਹੋਈ ਸੀਗੀ ਵੀ 55,000 ਬੰਦਾ ਕੋਰਟ ਦੇ ਵਿੱਚ ਲਾਈਨ ਅਪ ਹੋਇਆ ਹੋਵੇ ਤਾਂ ਜੱਜ ਹੋਣ ਉੱਥੇ 2 ਜਾਂ 4, ਤਾਂ 1.5 ਸਾਲ ਕਿਸੇ ਨੂੰ ਰੈਂਟ ਨਾ ਮਿਲਦਾ ਹੋਵੇ, ਤਾਂ ਮੈਨੂੰ ਦੱਸੋ ਵੀ ਬੰਦਾ ਕੀ ਕਰੂਗਾ। ਪ੍ਰੋਪਰਟੀ ਕਿਸੇ ਦੀ ਕਿਸੇ ਨੂੰ ਰੈਂਟ ਤੇ ਦਿੱਤੀ, ਅਗਲੇ ਨੂੰ ਮੂਹਰੇ ਰੈਂਟ ਤੇ ਮੂਹਰੇ ਦੇ ਦਿੱਤੀ, ਤੁਸੀਂ ਉਹ ਬੰਦਾ ਓਨਰ ਜਾਂਦਾ ਵੀ ਮੈਂ ਘਰ ਨੂੰ ਦੇਖਣ ਆਇਆ 3 ਮਹੀਨੇ ਬਾਅਦ 6 ਮਹੀਨੇ ਬਾਅਦ, ਤੂੰ ਸਾਨੂੰ 24 ਘੰਟੇ ਪਹਿਲਾਂ ਨੋਟਿਸ ਨੀ ਦਿੱਤਾ, ਨੋਟਿਸ ਦਿੱਤਾ ਤਾਂ ਅਗਲਾ ਜੋ ਗਲਤ ਕੰਮ ਕਰ ਰਿਹਾ ਅਗਲਾ ਪਰੇ ਉਰੇ ਕਰ ਲੈਂਦਾ ਉਸ ਪ੍ਰੋਪਰਟੀ ਦੇ ਵਿੱਚੋਂ। ਤਾਂ ਮੇਰਾ ਮਤਲਬ ਕਹਿਣ ਦਾ ਵੀ ਇਸ ਕੰਟਰੀ ਦੇ ਵਿੱਚ ਸਪੈਸ਼ਲੀ ਓਨਟਾਰੀਓ ਸਟੇਟ ਦੇ ਵਿੱਚ ਕੋਈ ਰੈਗੂਲੇਸ਼ਨ ਲਾ ਹੈ ਨੀ, ਜਿਹੜੇ ਸੈਂਟਰ ਨੇ ਬਣਾਉਣੇ ਨਾ ਉਹੀ ਆ ਗੁੱਡ, ਤੇ ਨਾ ਜਿਹੜੇ ਪ੍ਰੋਵਿੰਸ਼ਲ ਨੇ ਬਣਾਉਣੇ ਉਹੀ ਆ। ਆਹ ਤੀਸਰੀ ਗੱਲ ਆ ਜਾਂਦੀ ਆ ਆਪਣੀ ਮਿਊਨਿਸਪੈਲਿਟੀ ਦੀ, ਜਦ ਵੀ ਮੈਨੂੰ ਤੁਸੀਂ ਦੱਸਿਓ ਤੁਹਾਨੂੰ ਕਾਫੀ ਦੇਰ ਹੋ ਗਈ ਇੱਥੇ ਰਹਿੰਦਿਆਂ ਨੂੰ, ਵੀ ਕੋਈ ਬੰਦਾ 1.5 ਮਿਲੀਅਨ ਦਾ ਘਰ ਲਵੇ ਤਾਂ ਉਹਦੇ ਵਿੱਚ ਕਾਰਾਂ ਪਾਰਕ ਕਰ ਸਕੇ, ਇੱਕ ਬੰਦਾ ਗਰਾਜ ਦੇ ਵਿੱਚ ਤਾਂ ਇੱਕ ਮੂਹਰੇ ਰਾਈਡ, 5 ਬੈਡਰੂਮ 4 ਬੈਡਰੂਮ ਘਰ ਬਣਾਇਆ, ਚਲੋ ਹੁਣ 4 ਕਾਰਾਂ ਤਾਂ ਆਮ ਲੋਕਾਂ ਦੇ ਘਰ ਹੋ ਜਾਂਦੀਆਂ, ਚਲੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਪਾਰਕਿੰਗ ਜ਼ਿਆਦਾ ਦੇਣ ਦੇ ਵਿੱਚ, ਤਾਂ ਸਿਟੀ ਜਾਂ ਗੌਰਮੈਂਟ ਕਿਉਂ ਨੀ ਕਹਿੰਦੀ ਵੀ ਯਾਰ ਇੱਥੇ 150 ਘਰ ਬਣ ਗਿਆ ਆ, ਅਸੀਂ ਤੁਹਾਨੂੰ ਪਾਰਕਿੰਗ 50 ਦੇ ਦਿੰਦੇ ਇੱਕ ਸਾਈਡ ਤੇ ਕਰਕੇ, ਚਲੋ ਕਿਸੇ ਦੇ ਗੈਸਟ ਆਇਆ ਜਾਂ ਕੋਈ ਯਾਰ ਉੱਥੇ ਹੀ, ਜਦ ਕਾਰ ਤੋਂ ਬਗੈਰ ਸਾਡਾ ਸਿਸਟਮ ਨਹੀਂ ਚੱਲਦਾ। ਤਾਂ ਹੁਣ ਹਰ ਥਾਂ ਤੇ ਬੱਸਾਂ ਦੀ ਇੰਨੀ ਹੈ ਨੀ ਆਪਣੇ ਸਰਵਿਸ, ਯਾਰ ਸਾਰਾ ਜੋ ਵੀ ਸਿਸਟਮ ਹੈਗਾ ਆਈ ਡੋਂਟ ਨੋ, ਇੱਕ ਸਮਝੇ ਬੰਦੇ ਬੜੇ ਪੜ੍ਹੇ ਲਿਖੇ ਇਸ ਕੰਟਰੀ ਨੂੰ ਚਲਾ ਰਹੇ ਆ, ਤਾਂ ਇਹ ਬੜਾ ਗਲਤ ਸਿਸਟਮ ਚੱਲ ਪਿਆ ਹੈਗਾ। ਹੁਣ ਜੇ ਬੰਦੇ ਨੇ ਹੁਣ $1.5 ਮਿਲੀਅਨ ਲਾ ਕੇ ਘਰ ਲਾਇਆ ਤੇ ਉੱਥੇ ਕਾਰਾਂ ਪਾਰਕ ਹੁੰਦੀਆਂ ਦੋ, ਮੈਨੂੰ ਦੱਸੋ ਰੈਂਟ ਤੇ ਬੇਸਮੈਂਟ ਬਣਾ ਕੇ ਫਿਰ ਤੁਸੀਂ ਕਹਿੰਦੇ ਰੈਂਟ ਤੇ ਵੀ ਦੇ ਸਕਦੇ ਆ, ਯਾਰ ਕਿਸੇ ਪਾਸੇ ਤਾਂ ਸਹੀ ਕੋਈ ਗੱਲ ਹੋਵੇ ਫੇਰ ਹੀ ਆ। ਸੋਰੀ ਮੈਂ ਤੁਹਾਡਾ ਟਾਈਮ ਲੈ ਲਿਆ ਜ਼ਿਆਦਾ, ਸੋਰੀ ਬਹੁਤ, ਮੈਂ ਤਿੰਨਾਂ ਗੱਲਾਂ ਦਾ ਤੁਹਾਡੇ ਆਂਸਰ ਸੁਣਦਾ ਤੁਸੀਂ ਕੀ ਕਹਿੰਦੇ ਆ, ਤਾਂ ਮੈਂ ਲਾਈਨ ਲੱਗਣ ਡ੍ਰੌਪ ਕਰਨ, ਥੈਂਕਸ, ਧੰਨਵਾਦ।
ਥੈਂਕ ਯੂ ਗੁਰਸ਼ਰਨ ਜੀ, ਮੈਂ ਤੇ ਪਹਿਲਾਂ ਹੀ ਕਿਹਾ ਹੈਗਾ ਹੈ ਕਿ ਇੱਥੇ ਰੂਲਸ ਇੰਨੇ ਜ਼ਿਆਦਾ ਰਿਲੈਕਸ ਨੇ ਨਾ, ਇਹ ਤਾਂ ਚੰਗੇ ਲੋਕਾਂ ਲਈ ਬਣਾਏ ਗਏ ਸੀ, ਅੱਜ ਤੋਂ 40-50 ਸਾਲ ਪਹਿਲਾਂ ਇੱਥੇ ਲੋਕ ਜਿਹੜੇ ਸੀਗੇ ਉਹ ਬਹੁਤ
ਪਿਆਰ ਨਾਲ ਬਹੁਤ ਹੀ ਅਦਬ ਸਤਕਾਰ ਨਾਲ ਸਾਰਾ ਕੁਛ ਕਰਦੇ ਸੀ। ਥੋੜੇ ਬਹੁਤੇ ਸੀਗੇ ਇੱਥੇ ਕੋਈ ਕ੍ਰਾਈਮ ਵਗੈਰਾ ਦੇ ਵਿੱਚ, ਤੇ ਲੇਕਿਨ ਜ਼ਿਆਦਾਤਰ ਬੰਦੇ ਇੱਥੇ ਬਹੁਤ, ਦੇਖੋ ਇੱਥੇ ਸਟੋਪ ਸਾਈਨ ਦਾ ਮਤਲਬ ਕੀ ਹੈ ਵੀ ਇਹ ਵੀ ਤੁਸੀਂ ਆਪਣੇ ਆਪ ਰੁਕ ਜਾਣਾ, ਕੋਈ ਤੁਹਾਨੂੰ ਕਹਿੰਦਾ ਥੋੜੀ ਹੈ। ਤੁਸੀਂ ਰੈਵਨਿਊ ਕੈਨੇਡਾ ਨੂੰ ਆਪਣੇ ਆਪ ਆਪਣਾ ਭਰ ਕੇ ਦਿੰਦੇ ਹੋ ਵੀ ਇੰਨੀ ਸਾਡੀ ਇਨਕਮ, ਉਹ ਕਹਿੰਦੇ ਠੀਕ ਹੈ ਜੀ, ਕੋਈ ਮਾੜਾ ਮੋਟਾ ਆਡਿਟ ਹੁੰਦੇ ਆ, ਗੱਲ ਖਤਮ। ਸਾਰਾ ਕੁਛ ਆਪਣੇ ਆ ਸਰ, ਬਸ $2,000 ਇਹਨਾਂ ਨੇ ਖੋਲਿਆ ਸੀ, ਤੁਸੀਂ ਆਪਣੇ ਹਿਸਾਬ ਨਾਲ ਹੀ ਭਰ ਕੇ ਦੇਣਾ ਸੀਗਾ ਨਾ। ਉਹ ਤਾਂ ਹੁਣ ਉਹਨਾਂ ਨੇ $9.5 billion ਕੱਢ ਲਿਆ ਲੋਕਾਂ ਨੇ, ਵੈਸੇ ਲੈ ਲਿਆ ਉਹਨਾਂ ਨੇ, ਤੁਹਾਡੀ ਇਮਾਨਦਾਰੀ ਦੇ ਨਾਲ ਤੁਹਾਨੂੰ ਦੇਤਾ ਵੀ ਭਾਈ ਸਾਹਿਬ ਜੇ ਤੁਹਾਨੂੰ ਲੋੜ ਹੈ, ਤੁਸੀਂ ਨੌਕਰੀ ਕਰਦੇ ਹੋ ਤਾਂ ਲੈਣੇ $2,000, ਵੀ ਜੇ ਤੁਸੀਂ ਜੋਬ ਕਰਦੇ ਹੋ ਤੁਹਾਡੀ ਜੋਬ ਚਲੀ ਗਈ, ਉਹਨਾਂ ਦੀ ਸਪੋਰਟ ਲਈ ਕੱਢਿਆ ਸੀ ਸਰ। ਉਹ ਰੇਕ ਕੋਈ ਸਰ $2,000 ਲੈ ਕੇ ਬੈਠ ਗਿਆ, ਹੁਣ $9.5 billion ਕੱਢੀ ਬੈਠੇ ਨੇ ਵੀ ਇੰਨਾ ਪੈਸਾ ਸਰਕਾਰ ਨੇ ਲੈਣਾ, ਮਿਲਦਾ ਤਾਂ ਹੈ ਨੀ ਸਰਕਾਰ ਨੂੰ, ਕਿੰਨਾ ਹੈ $9.5 million ਨੀ ਜੀ, $9 billion ਕੱਢ ਕੇ ਬੈਠੇ ਆ। ਸੋ ਇਹ ਕੰਟਰੀ ਬਣਿਆ ਸੀਗਾ ਵਧੀਆ ਲੋਕਾਂ ਲਈ, ਸ਼ਰੀਫ ਲੋਕਾਂ ਲਈ ਵੀ, ਜਿਨ੍ਹਾਂ ਨੇ ਵੀ ਠੀਕ ਹੈ ਜੇ ਕੋਈ ਗੱਲ ਹੈ ਉਹ ਸਹੀ ਕਰਦੇ ਸੀ। ਹੁਣ ਤੇ ਇਸ ਕਾਰਨ ਰੂਲ ਸਖ਼ਤ ਚਾਹੀਦੇ ਨੇ, ਬਹੁਤ ਸਖ਼ਤ ਰੂਲ ਹੋਣਗੇ ਤਾਂ ਇੱਥੇ ਕੰਮ ਚੱਲੇਗਾ ਜੀ। ਥੈਂਕ ਯੂ ਗੁਰਸ਼ਰਨ ਜੀ, ਤੁਸੀਂ ਬੜੇ ਵਧੀਆ ਪੁਆਇੰਟਸ ਹਮੇਸ਼ਾ ਹਾਈਲਾਈਟ ਕਰਦੇ ਹੋ। ਮੈਂ ਕੁਇਕਲੀ ਤੁਹਾਨੂੰ ਸਕੋਰ ਵੀ ਦੱਸਦਾ, ਮੈਨੂੰ ਮੈਸੇਜ ਆ ਰਹੇ ਨੇ ਕਿ ਵਟ ਅਬਾਊਟ ਮੈਚ, ਮੈਚ ਤੇ ਸਰ ਉਹ ਇਸ ਲਈ ਫਿਰ ਮੈਂ ਦੱਸ ਰਿਹਾ ਕਿਉਂਕਿ ਜਦੋਂ ਕੈਨੇਡਾ ਫਸਟ ਕਿਹਾ ਨਾ, ਦੇਖੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਸਪੋਰਟਸ ਦਾ ਸਾਡਾ ਦਿਲੀ ਲਗਾਵ ਹੈ, ਇੰਡੀਆ ਪਾਕਿਸਤਾਨ ਦਾ ਮੈਚ ਚੱਲਦਾ ਹੋਵੇ, ਉਧਰੋਂ ਪੰਜਾਬ ਦੇ ਵਿੱਚ ਵੀ ਸਿਆਸਤ ਸਰਗਰਮ ਹੈ, ਲੇਕਿਨ ਜੇ ਅੱਜ ਪੂਰੇ 3 ਘੰਟੇ ਕੈਨੇਡਾ ਤੇ ਲੱਗ ਗਏ ਤਾਂ ਇਸ ਤੋਂ ਵੱਧ ਮੇਰੇ ਲਈ ਖੁਸ਼ੀ ਨਹੀਂ ਹੈ, ਕਿਉਂਕਿ ਕੈਨੇਡਾ ਫਸਟ। ਠੀਕ ਹੈ, ਮੈਂ ਸਕੋਰ ਤੁਹਾਨੂੰ ਦੱਸ ਦਿੰਦਾ, ਪਰ ਕ੍ਰਿਕਟ ਨੂੰ ਅਸੀਂ ਪਿੱਛੇ ਨਹੀਂ ਛੱਡ ਰਹੇ ਕਿਤੇ ਜੀ, ਚਿੰਤਾ ਨਾ ਕਰੋ। 108 ਰਨ ਪਾਕਿਸਤਾਨ ਦੇ ਜੀ ਆਲ ਆਊਟ ਹੋ ਗਈ ਪਾਕਿਸਤਾਨ ਦੀ ਟੀਮ ਤੇ, ਇੰਡੀਆ ਦੀਆਂ ਲੜਕੀਆਂ ਕਿਆ ਕਮਾਲ ਦੀ, ਸਮ੍ਰਿਤੀ ਮੰਦਾਨਾ ਤੇ ਸ਼ੇਫਾਲੀ ਵਰਮਾ 80 ਰਨ ਬਣ ਗਏ ਨੇ ਇੰਡੀਆ ਦੇ 10 ਰਨ ਦੀ ਰਨ ਰੇਟ ਦੇ ਨਾਲ। ਮਤਲਬ ਤਾਵੜ ਤੋਰ ਬੱਲੇਬਾਜ਼ੀ ਕਹਾਂਗਾ ਕਿ ਸਮ੍ਰਿਤੀ ਮੰਦਾਨਾ ਨੇ ਤਾਂ ਸਿਰਫ 26 ਗੇਂਦਾਂ 'ਚ 43 ਰਨ ਬਣਾਏ ਤੇ ਸ਼ੇਫਾਲੀ ਵਰਮਾ ਨੇ 23 ਗੇਂਦਾਂ 'ਚ 36 ਰਨ ਬਣਾਏ ਨੇ। ਸੋ ਇੰਡੀਆ ਦਾ ਸਕੋਰ ਹੋ ਗਿਆ ਜੀ 81 ਰਨ 81 ਵਿਦਆਊਟ ਲੋਸ। ਇੰਡੀਆ ਮੋਸਟ ਲਾਈਕਲੀ ਅੱਜ ਦਾ ਮੈਚ ਜਿੱਤ ਜਾਏਗਾ। ਮੈਨੂੰ ਤਾਂ ਲੱਗ ਰਿਹਾ ਕਿ ਏਸ਼ੀਆ ਕੱਪ ਦਾ ਮੁੱਖ ਦਾਅਵੇਦਾਰ ਹੀ ਇੰਡੀਆ, ਬਾਕੀ ਟੀਮਾਂ ਠੀਕ ਹੈ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ, ਇਹ ਟੀਮਾਂ ਠੀਕ ਨੇ, ਬਟ ਮੈਨੂੰ ਲੱਗ ਰਿਹਾ ਵੀ ਏਸ਼ੀਆ ਦੇ ਵਿੱਚ ਇੰਡੀਆ ਦਾ ਕੁਝ ਜ਼ਿਆਦਾ ਚੈਲੰਜ ਆਉਣਾ ਤਾਂ ਨਹੀਂ ਚਾਹੀਦਾ। ਬਾਕੀ ਹਜੇ ਏਸ਼ੀਆ ਕੱਪ ਹਜੇ ਤਾਂ ਪਹਿਲਾ ਮੈਚ ਚੱਲ ਰਿਹਾ। ਸੋ ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਨੇਪਾਲ ਨੇ UAE ਨੂੰ ਹਰਾ ਤਾ, ਵੈਸੇ ਦੱਸਦੀ ਹੈ ਕਿ ਨੇਪਾਲ ਦੀ ਟੀਮ ਨੇ UAE ਨੂੰ ਹਰਾ ਤਾ ਹੈ। ਇੰਡੀਆ ਔਰ ਪਾਕਿਸਤਾਨ ਦਾ ਮੈਚ ਅੱਜ, ਫਿਰ ਬੰਗਲਾਦੇਸ਼, ਮਾਲਦੀਵ, ਸ਼੍ਰੀਲੰਕਾ ਤੇ ਥਾਈਲੈਂਡ, ਇਹ ਸਾਰੀਆਂ ਟੀਮਾਂ ਨੇ। ਸੋ ਇੰਡੀਆ ਦੀਆਂ ਲੜਕੀਆਂ ਦੇ ਆਰ ਡੂਇੰਗ ਗੁੱਡ, ਤੁਹਾਨੂੰ ਲਗਾਤਾਰ ਅਪਡੇਟ ਇਹਦੀ ਦਿੰਦੇ ਰਵਾਂਗੇ। ਲੇਕਿਨ ਕੈਨੇਡਾ ਫਸਟ, ਸਾਨੂੰ ਖੁਸ਼ੀ ਹੈ ਕਿ ਜਦੋਂ ਗੱਲ ਕੈਨੇਡਾ ਤੇ ਹੋ ਰਹੀ ਹੈ, ਔਰ ਮੇਰੀ ਇੱਕ ਬੇਨਤੀ ਵੀ ਹੈ ਸਾਡੇ ਨਾਲ, ਵਰਿੰਦਰ ਜੀ ਜੁੜਨ ਜਾ ਰਹੇ ਨੇ, ਉਹ ਸਾਰੀ ਗੱਲ ਕਰਨਗੇ, ਅਸੀਂ ਪੰਜਾਬ ਦੀ ਇੰਡੀਆ ਦੀ ਖਬਰਾਂ ਦੇਵਾਂਗੇ। ਸੋ ਇੰਡੀਆ ਨਿਊਜ਼ ਵਰਿੰਦਰ ਜੀ ਸ਼ੇਅਰ ਕਰਨਗੇ, ਪਰ ਜੇ ਅਸੀਂ ਹੋਰ ਥੋੜਾ ਜਿਹਾ ਟਾਈਮ ਕੈਨੇਡਾ ਦੇ ਉੱਤੇ ਲਗਾ ਲਈਏ ਤੇ ਅੱਜ ਆਪਣੇ 3 ਘੰਟੇ ਜੇ ਕੈਨੇਡਾ ਵਾਲੀ ਲੱਗ ਜਾਣ ਤੇ ਕੈਨੇਡਾ ਫਸਟ ਜੋ ਅਸੀਂ ਨਾਰਾ ਦੇ ਰਹੇ ਹਾਂ ਲਗਾਤਾਰ ਵਾਈ ਮੀਡੀਆ ਵੱਲੋਂ, ਉਹ ਮੇਰੇ ਖਿਆਲ ਨਾਲ ਥੋੜਾ ਸਾਰਥਕ ਹੋ ਜਾਏਗਾ ਜੇ ਕੈਨੇਡਾ ਫਸਟ ਇਹਦੀ ਹੀ ਗੱਲ ਕਰੀਏ। ਹਾਂਜੀ ਹਿਰੇਨ ਜੀ, ਆਪ ਆਉਂਦੀ ਰਹੇ, ਹਿਰੇਨ ਕੁਮਾਰ ਜੀ, ਗੋ ਹੈਡ
ਜੀ। ਯੋਜੀ ਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਕਿਵੇਂ ਹੋ?
ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਹਮ ਬਿਲਕੁਲ ਠੀਕ ਹੈ, ਆਪ ਸੁਣਾਈਏ, ਸਭ ਠੀਕ ਹੈ? ਆਲ ਇਜ਼ ਵੈਲ,
ਆਲ ਇਜ਼ ਵੈਲ, ਆਲ ਇਜ਼ ਵੈਲ,
ਪਲੀਜ਼ ਗੋ ਹੈਡ।
ਅੱਛਾ ਯੋਜੀ ਜੀ, ਇੱਕ ਪਹਿਲੇ ਮੈਨੂੰ ਇਹ ਬਤਾਓ, ਆਪ ਕਿਤਨੇ ਵਜੇ ਤੱਕ ਅਵੇਲੇਬਲ ਹੋ ਅੱਜ?
ਮੈਂ ਅੱਜ ਕਿਤਨੇ ਵਜੇ ਤੱਕ ਅਵੇਲੇਬਲ ਹੂੰ? ਹਾਂਜੀ, ਮੈਂ ਕਿਤਨੇ ਵਜੇ ਤੱਕ ਅਵੇਲੇਬਲ ਹੂੰ? ਮੈਂ ਤਾਂ ਸਰ, ਅੱਜ ਫਰਾਈਡੇ ਕਾ ਦਿਨ ਹੈ, ਤਾਂ ਮੈਂ ਕੰਮ ਕਰੂੰਗਾ 7:30 ਵਜੇ ਤੱਕ, ਉਸਕੇ ਬਾਅਦ ਫਿਰ ਮੈਂ ਅੱਜ ਛੁੱਟੀ ਕਰੂੰਗਾ 7:30 ਵਜੇ, ਕਿਉਂਕਿ ਫਿਰ ਗੇਮ ਖੇਲਣੀ ਮੁਝੇ ਅੱਜ।
ਹਾਂ ਨਹੀਂ, 12 ਵਜੇ ਕੇ ਬਾਅਦ ਰੇਡੀਓ ਪੇ ਕਾਲ ਕਰ ਸਕਤੇ ਕਿ ਨਹੀਂ, ਵੋ ਮੈਂ ਪੁੱਛ ਲੂੰ।
ਹਾਂ ਹਾਂ ਬਿਲਕੁਲ ਕਰੀਏ, ਜਬ ਮਰਜ਼ੀ 7:30 ਤੱਕ ਮੈਂ ਅਵੇਲੇਬਲ ਹੂੰ, 7:30 ਤੱਕ ਆਪ ਬਾਤ ਕਰ ਸਕਤੇ ਹੈ, ਔਨ ਦੀ ਏਅਰ, ਆਫ ਦੀ ਏਅਰ। ਹਾਂਜੀ ਹਾਂਜੀ ਬਿਲਕੁਲ,
ਕਿਉਂਕਿ 12 ਵਜੇ ਕਿਸੇ ਪਹਿਲੇ ਜੋ ਨਾ, ਟਾਈਮ ਬਹੁਤ ਕਮ ਹੋਤਾ, ਮੈਂ ਫਟਾਫਟ ਬੋਲਤਾ ਹੂੰ, ਮੇਰੀ ਆਧੀ ਬਾਤ ਰਹਿ ਜਾਤੀ ਹੈ, ਇਸ ਲਈ ਮੈਂ ਕੱਲ ਕੀ ਬਾਤ ਥੋੜੀ ਮੇਰੀ ਕੰਪਲੀਟ ਕਰਨਾ ਚਾਹੁੰਦਾ
ਹੂੰ। ਸੋਰੀ, 1 ਸੈਕਿੰਡ ਇੰਟਰਪਟ ਕਰੋ, ਸਿਰਫ 1 ਸੈਕਿੰਡ ਇੰਟਰਪਟ ਕਰੋ ਮੇਰੇ ਸੇ, ਫਿਰ ਇਹ ਬੱਚੇ ਫਿਰ ਨਾਰਾਜ਼ ਹੋ ਜਾਤੇ ਹੈ, ਇਹ ਬੱਚੇ ਕਹਤੇ ਹੈ ਕਿ ਭਾਈ ਇਹ ਕੰਮ ਕਰਨਾ ਜ਼ਰੂਰੀ ਹੈ, ਤਾਂ ਉਨਕਾ ਮੈਸੇਜ ਮੁਝੇ ਬਾਰ ਬਾਰ ਆ ਰਿਹਾ ਕਿ ਸਰ ਇਹ ਪਹਿਲੇ ਅਨਾਊਂਸ ਕਰੋ। ਹਮਾਰੀ ਟੀਮ ਲਾਈਵ ਲੋਕੇਸ਼ਨ, ਅਸੀਂ ਦੱਸ ਦਈਏ ਕਿ ਵਾਈ ਮੀਡੀਆ ਜਿਹੜੀ ਹੈ ਜੀ, ਉਹ ਹੋਏਗੀ ਲਾਈਵ ਲੋਕੇਸ਼ਨ ਸੈਟਰਡੇ, 1 ਦਿਨ ਅਸੀਂ ਲਾਈਵ ਲੋਕੇਸ਼ਨ ਹੋ ਰਹੇ ਹਾਂ। ਜਦੋਂ ਅਪਲਾਈਸਿਸ ਦੀ ਗੱਲ ਹੈ, ਇੱਕ ਮੇਰੀ ਬੇਨਤੀ ਹੋਰ ਮੈਂ ਕਰ ਦਵਾਂ ਕੁਇਕਲੀ, ਕਿ ਸਰ ਦੇਖੋ ਸਾਡਾ ਤੇ ਜ਼ੋਰ ਲੱਗਾ ਹੀ ਹੁੰਦਾ, ਔਰ ਮੈਂ ਇੱਕ ਤੁਹਾਡਾ ਬਹੁਤ ਹੱਥ ਜੋੜ ਕੇ ਕਮਿਟੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਦਾਲ ਫੁਲਕਾ ਖਾਣ ਜੋਗਾ ਕਰ ਦਿੱਤਾ। ਬੱਚੇ ਬੜੀ ਮਿਹਨਤ ਦੇ ਨਾਲ ਐਡ ਲੈ ਕੇ ਆਉਂਦੇ ਨੇ, ਤੇ ਉਹ ਕਹਿੰਦੇ ਵੀ ਸਰ ਤੁਸੀਂ ਇਹਨਾਂ ਨੂੰ ਨਾ, ਸਾਨੂੰ ਬਹੁਤ ਦਿੱਕਤ ਆ ਰਹੀ, ਇਕੋਨਮੀ ਵੀ ਥੋੜੀ ਤੁਹਾਨੂੰ ਪਤਾ ਇੱਦਾਂ ਦੀ ਹੈ, ਤੇ ਸਾਨੂੰ ਇਸ ਵੇਲੇ ਤੁਹਾਡੀ ਸਪੋਰਟ ਦੀ ਸਾਰਿਆਂ ਦੀ ਇਸ ਵੇਲੇ ਨਹੀਂ, ਹਮੇਸ਼ਾ ਹੀ ਜ਼ਰੂਰਤ ਰਹੀ ਹੈ, ਔਰ ਤੁਸੀਂ ਬਹੁਤ ਕਮਿਊਨਿਟੀ ਨੇ ਸਾਥ ਦਿੱਤਾ ਹੈ। ਸੋ ਬੇਨਤੀ ਹੈ ਕਿ ਤੁਸੀਂ ਅੱਗੇ ਵੀ ਪਲੀਜ਼ ਸਾਥ ਦਿਆ ਕਰੋ, ਬੜੀ ਮੁਸ਼ਕਿਲ ਨਾਲ ਐਡ ਮਿਲਦੀ ਹੈ, ਮੈਂ ਐਡ ਅਨਾਊਂਸ ਵੀ ਕਰ ਦਿੰਦਾ, ਤਾਂ ਤੁਸੀਂ ਜ਼ਰੂਰ ਆਇਆ ਕਰੋ, ਇਨਕੁਆਇਰੀ ਕਰਿਆ ਕਰੋ। ਸੋ ਇਹ ਔਰ ਜਾਣਾ ਕਿਤੇ ਤੁਸੀਂ ਦੂਰ ਨਹੀਂ ਹੈ, 410 ਔਰ ਕੁਈਨ ਬ੍ਰੈਂਪਟਨ ਦੇ ਬਿਲਕੁਲ ਹੱਬ ਦੇ ਵਿੱਚ ਆ 410 ਔਰ ਕੁਈਨ। ਸੋ ਮੇਰੀ ਬੇਨਤੀ ਹੈ ਜੇ ਤੁਸੀਂ ਪਲੀਜ਼ ਸਾਡੇ ਸਪੋਂਸਰ ਨੂੰ ਸਪੋਰਟ ਕਰਿਆ ਕਰੋ। ਕੋਈ ਵੀ ਕੋਈ ਸਮਾਨ ਖਰੀਦਣਾ, ਕੋਈ ਗੱਡੀ ਖਰੀਦਣੀ, ਕੋਈ ਗ੍ਰੋਸਰੀ ਖਰੀਦਣੀ, ਹੁਣ ਤੇ ਅਸੀਂ ਹੋਮ ਅਪਲਾਈਸਿਸ ਦੀ ਗੱਲ ਕਰ ਰਹੇ ਹਾਂ, ਟੈਸਕੋ ਹੋਮ ਅਪਲਾਈਸਿਸ, ਜਦੋਂ ਹੋਮ ਅਪਲਾਈਸਿਸ ਦੀ ਗੱਲ ਆਏ ਤਾਂ ਟੈਸਕੋ ਤੁਹਾਨੂੰ ਪਤਾ ਕਿ ਬੜਾ ਜ਼ਬਰਦਸਤ ਬ੍ਰਾਂਡ ਹੈ। ਸੋ ਤੁਸੀਂ ਸੰਪਰਕ ਕਰ ਲੈਣਾ ਹੈਗਾ, ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, ਵਾਈ ਮੀਡੀਆ ਦਾ ਨੰਬਰ 416-475-5000, ਵਾਈ ਮੀਡੀਆ ਦੀ ਟੀਮ ਲਾਈਵ ਆਨ ਲੋਕੇਸ਼ਨ ਇਸ ਸੈਟਰਡੇ ਨੂੰ 20 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ। ਕੋਈ ਵੀ ਤੁਸੀਂ ਖਰੀਦਾਰੀ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ, ਤੇ ਇੱਕ ਵਾਰੀ ਵਾਈ ਮੀਡੀਆ ਨੂੰ ਕਾਲ ਕਰਕੇ ਪੁੱਛ ਲਓ ਕਿ ਜਨਾਬ ਤੁਹਾਡੇ ਕੋਲ ਕੋਈ ਡੀਲਰਸ਼ਿਪ ਹੈ, ਕੋਈ ਗੱਡੀ ਖਰੀਦਣ ਤੋਂ ਪਹਿਲਾਂ 416-475-5000, ਜਾਂ ਕੋਈ ਤੁਸੀਂ ਕੱਪੜੇ ਖਰੀਦਣੇ ਆ, ਕੋਈ ਤੁਸੀਂ ਗ੍ਰੋਸਰੀ ਖਰੀਦਣੀ ਆ, ਜਾਂ ਕੋਈ ਵੀ ਮੋਰਗੇਜ ਲੈਣੀ ਆ, ਕੋਈ ਰੀਅਲ ਸਟੇਟ ਦੀ ਜ਼ਰੂਰਤ ਹੈ। ਸੋ ਬੇਨਤੀ ਹੈ ਕਿ ਤੁਸੀਂ ਸਾਡੇ ਸਪੋਂਸਰ ਨੂੰ ਜ਼ਰੂਰ ਸਪੋਰਟ ਕਰਿਆ ਕਰੋ, 416-475-5000। ਹਾਂਜੀ ਸੋਰੀ ਜੀ, ਮੈਂ ਖਲਲ ਡਾਲਾ ਆਪਕੀ ਬਾਤ ਮੈਂ, ਆਪ ਆਪਣੀ ਬਾਤ ਕਰੇ, ਹਿਰੇਨ ਸਾਹਿਬ ਗੋ ਅਹੈਡ।
ਜੀ ਯੁਧਿਸ਼ਰ ਜੀ, ਮੈਂ ਕੱਲ ਕੀ ਬਾਤ ਦੁਹਰਾਉਣਾ ਚਾਹਤਾ ਹੂੰ, ਥੋੜੀ ਬਾਤ ਆਧੀ ਰਹਿ ਗਈ ਥੀ। ਤੋ ਮੈਂ ਕੱਲ ਮੈਨੇ ਬੋਲਾ ਥਾ ਕਿ ਭਾਈ ਐਸੇ ਕਿਸੀ ਵੀ ਕੰਟਰੀ ਕੇ ਸਾਥ ਜੋ ਹਮਾਰੇ ਸਾਥ ਇਤਨੀ ਦੁਸ਼ਮਣੀ ਰੱਖਤਾ ਹੋ, ਔਰ ਹਮਾਰੇ ਆਏ ਦਿਨ ਹਮਾਰੇ ਬਾਰਡਰ ਮੇ ਘੁਸ ਕੇ ਹਮਾਰੇ ਟੈਰਰ ਹਮਾਰੇ ਹਮਾਰੇ ਸਿਵਿਲੀਅਨਸ ਕੋ ਹਮਾਰੀ ਆਰਮੀ ਕੋ ਟਾਰਗੇਟ ਕਰ ਕਰਕੇ ਮਾਰਤਾ ਹੋ, ਹਮਾਰੇ ਸਰਪੰਚੋ ਕੋ, ਹਮਾਰੇ ਜੋ ਵੀ ਜਿਤਨੇ ਵੀ ਲੋਕ ਹੈ, ਰਾਈਟ, ਪਾਣੀਪੁਰੀ ਵਾਲੇ ਕੋ, ਠੇਲੇ ਵਾਲੇ ਕੋ, ਐਸੇ ਕਿਸੀ ਵੀ ਕੰਟਰੀ ਕੇ ਸਾਥ ਹਮਾਰਾ ਕੋਈ ਰਿਲੇਸ਼ਨ ਨਹੀਂ ਹੋਣਾ ਚਾਹੀਏ, ਚਾਹੇ ਕਿਤਨਾ ਵੀ ਹਮਾਰਾ ਕਲਚਰ ਸੇਮ ਹੋ, ਯੇ ਸੇਮ ਹੋ, ਵੋ ਸੇਮ ਹੋ, ਟੋਟਲੀ ਬੰਦ ਹੋਣਾ ਚਾਹੀਏ, ਨਾ ਆਲੂ ਜਾਏਗਾ, ਨਾ ਪਿਆਜ ਜਾਏਗਾ, ਨਾ ਕੁਛ ਆਏਗਾ, ਨਾ ਹਮਾਰੇ ਵਾਸਤੇ ਕੁਛ ਜਾਏਗਾ, ਨਾ ਹਮਾਰੇ ਵਾਲੇ ਕ੍ਰਿਕਟ ਖੇਲੇਂਗੇ, ਨਾ ਕੁਛ ਵੀ ਨਹੀਂ ਹੋਣਾ ਚਾਹੀਏ, ਕੰਪਲੀਟ। ਔਰ ਜਿਤਨਾ ਉਹ ਕੰਟਰੀ ਵੀਕ ਹੋਗਾ ਨਾ ਸਰ, ਉਤਨਾ ਹਮਾਰਾ ਕੰਟਰੀ ਕੇ ਲਈ ਹਮਾਰੇ ਲੋਕ ਬਚ ਜਾਏਗੇ, ਕਿਉਂਕਿ ਮੇਰੇ ਲਈ ਔਰ ਬਹੁਤ ਸਾਰੇ ਲੋਕੋ ਕੇ ਲਈ ਨੈਸ਼ਨਲ ਸਿਕਿਉਰਿਟੀ, ਸੇਫਟੀ ਸਿਕਿਉਰਿਟੀ ਸਿਟੀਜਨ ਕੀ ਔਰ ਨੈਸ਼ਨਲ ਨੇਸ਼ਨ ਕੀ ਪਹਿਲੇ ਹੈ, ਦੇਸ਼ ਕੀ, ਰਾਈਟ, ਬਾਕੀ ਸਭ ਬਾਅਦ ਮੇ, ਕ੍ਰਿਕਟ ਵਿਕਟ ਸਭ ਬਾਅਦ ਮੇ, ਠੀਕ ਹੈ। ਇਹ ਮੇਰਾ ਇੱਕ ਪੁਆਇੰਟ ਹੈ ਸਰ, ਔਰ ਮੈਂ ਇਸਕੇ ਲਈ ਸਰ ਮੈਂ ਬਹੁਤ ਬਹੁਤ ਸਾਰੀ ਡਿਸਕਸ਼ਨ ਕਰ ਸਕਤਾ ਹੂੰ, ਲੰਬੀ ਲੰਬੀ ਡਿਸਕਸ਼ਨ। ਔਰ ਸਰ ਮੈਂ ਕਿਆ ਬੋਲਤਾ ਹੂੰ ਕਿ ਆਪਣੇ ਕੱਲ ਇੱਕ ਬਾਤ ਕੀ ਥੀ, ਵਿਸ਼ਵਾਸ ਜਿੱਤਨੇ ਕੀ, ਹਮ ਵਿਸ਼ਵਾਸ ਜਿੱਤੇ ਹੈ, ਉਨਕਾ ਵਿਸ਼ਵਾਸ, ਸਰ ਵਿਸ਼ਵਾਸ ਕੈਸੇ ਜਿੱਤੇਂਗੇ ਸਰ, ਮਤਲਬ ਉਹ ਆਪ ਬੋਲਦੇ ਨਾ 1% ਐਸੇ, 1% ਬਹੁਤ ਬੜੀ, 22-25 ਕਰੋੜ ਮੇ 1% ਬਹੁਤ ਬੜਾ ਬੜੇ ਹੋ ਜਾਤੇ, ਔਰ ਉਹ ਜੋ 1% ਹੈ ਨਾ ਸਰ, ਉਸਕੀ ਜੋ ਵਾਇਲੈਂਸ ਔਰ ਉਸਕੀ ਜੋ ਦਾਦਾਗਿਰੀ, ਉਸਕੀ ਜੋ ਥ੍ਰੈਟਨਿੰਗ ਹੈ ਨਾ, ਆਪ ਉਹ ਕੈਨੇਡਾ ਮੇ ਵੀ ਦੇਖ ਸਕਤੇ ਹੋ, ਬਾਕੀ ਸਭ ਚੁੱਪ ਹੋ ਜਾਤੇ ਹੈ, ਬਾਕੀ ਸਭ ਚੁੱਪ ਹੋ ਜਾਤੇ, ਕੁਛ ਵੀ ਕੋਈ ਕੁਛ ਬੋਲਣੇ ਕੋ ਤਿਆਰ ਨਹੀਂ ਹੈ, ਉਨਕੀ ਕਮਿਊਨਿਟੀ ਮੇ ਸੇ, ਉਨਕੀ ਕਮਿਊਨਿਟੀ, ਉਨਕੀ ਰਿਲੀਜਨ, ਉਨਕੇ ਪੰਥ, ਜਿਸਕੋ ਵੀ ਆਪ ਬੋਲੋ ਨਾ, ਕੁਛ ਨਹੀਂ ਬੋਲਤੇ। ਮੈਂ ਜੈਸੇ ਮੈਂ ਹੂੰ ਸਰ, ਮੈਂ ਦੇਖਤਾ ਹੂੰ ਕਿ ਭਾਈ ਇੰਡੀਆ ਕਾ ਡਿਸਰਿਸਪੈਕਟ ਹੋ ਰਹਾ ਹੈ, ਇੰਡੀਆ ਕਾ ਝੰਡਾ ਕੋ ਐਸਾ ਵੈਸਾ ਕਰ ਰਹਾ ਹੈ, ਕੋਈ ਗਾਲੀ ਗਲੋਚ ਕਰ ਰਹਾ ਹੈ, ਸੈਪਰੇਟਿਸਟ ਮੂਵਮੈਂਟ, ਮੈਂ ਸਿੱਧਾ ਝੰਡਾ ਲੈ ਕੇ ਖੜਾ ਹੋ ਜਾਤਾ ਹੂੰ, ਮੈਂ ਇੰਡੀਆ ਕਾ ਝੰਡਾ ਲੈ ਕੇ ਖੜਾ ਹੋ ਜਾਤਾ ਹੂੰ, ਜਹਾਂ ਵੀ ਹੋਤਾ ਹੂੰ, ਠੀਕ ਹੈ, ਔਰ ਕਹਾਂ ਪਰ ਕੌਂਸੂਲੇਟ ਕੇ ਸਾਹਮਣੇ ਇਧਰ ਉਧਰ, ਰਾਈਟ। ਤੋ ਸਰ ਦੂਸਰੇ ਅਭੀ ਉਨਕੀ ਕਮਿਟੀ ਸੇ ਲੋਕ ਆਏਗੇ ਨਾ, ਤੋ ਥੋੜਾ ਉਹ ਲੋਕ ਵੀ ਠੰਡਾ ਪੜੇਗਾ, ਬਟ ਐਸਾ ਹੋਤਾ ਨਹੀਂ ਹੈ। ਆਪ ਦੇਖੋ ਮੋਦੀ ਜੀ ਵਿਸ਼ਵਾਸ ਨਹੀਂ ਜਿੱਤ ਪਾਏ, ਮੋਦੀ ਜੀ ਉਨਕੇ ਪਰਫਾਰਮੈਂਸ ਮੇ ਤੀਨ ਬਾਰ ਟਰਮ ਗੁਜਰਾਤ ਮੇ ਜਿੱਤੇ ਸੀਐਮ, ਠੀਕ ਹੈ, ਉਸਕੇ ਪਰਫਾਰਮੈਂਸ ਕੇ ਬੇਸ ਪੇ ਆਜ ਤੱਕ ਇੰਡੀਆ ਮੇ ਐਸਾ ਕਭੀ ਨਹੀਂ ਹੁਆ ਕਿ ਕੋਈ ਪਰਫਾਰਮੈਂਸ ਕੇ ਬੇਸ ਪੇ ਕੋਈ ਪ੍ਰਾਈਮ ਮਿਨਿਸਟਰ ਬਣਾਓ, ਕਿ ਇਤਨਾ ਪਰਫਾਰਮ, ਉਤਨਾ ਸਟੇਟ ਕੋ ਇਤਨਾ ਉੱਚਾ ਲੈ ਗਿਆ ਹੋ, ਔਰ ਉਸਕੇ ਪਰਫਾਰਮੈਂਸ ਕੇ ਪ੍ਰਾਈਮ ਮਿਨਿਸਟਰ ਬਣਾਓ, ਕਭੀ ਨਹੀਂ ਹੁਆ ਪਾਸਟ ਮੇ, ਕਭੀ ਨਹੀਂ ਹੁਆ, ਸਿਰਫ ਕੋਈ ਫੈਮਿਲੀ, ਰਾਇਲ ਫੈਮਿਲੀ ਸੇ, ਰੂਲਿੰਗ ਮਾਇੰਡਸੈਟ ਵਾਲੀ ਜੋ ਫੈਮਿਲੀ ਹੈ ਨਾ, ਹਮਾਰੀ ਕਾਂਗਰਸ ਹੈ, ਇਹ ਨਹਿਰੂ ਗਾਂਧੀ ਫੈਮਿਲੀ, ਉਸੀ ਮੇ ਸੇ ਬਣਦੇ ਥੇ, ਯਾ ਉਸਕੀ ਮਿਹਰਬਾਨੀ ਸੇ ਕੋਈ ਬਣ ਜਾਤਾ ਥਾ, ਕੋਈ ਇਧਰ ਉਧਰ ਸੇ, ਕੋਈ ਦੂਸਰੀ ਪਾਰਟੀ ਸੇ, ਉਸਕੇ ਸਪੋਰਟ ਸੇ, ਵਟ ਐਵਰ, ਰਾਈਟ। ਤੋ ਵੋ ਤੀਸਰੀ ਟਰਮ ਅਭੀ ਪ੍ਰਾਈਮ ਮਿਨਿਸਟਰ ਬਣੇ, ਔਰ ਉਨਕੋ ਵੀ ਉਨ੍ਹੋਂਨੇ ਜੋ ਜੋ ਗਾਂਵ ਮੇ ਸਭ ਸਬਸਿਡੀ ਦਿਆ, ਗੈਸ ਵੀ ਦੇ ਦੀ, ਟੋਇਲੇਟ ਵੀ ਦੇ ਦਿਆ, ਉਧਰ ਸੇ ਇੱਕ ਵੋਟ ਨਹੀਂ ਮਿਲੀ, ਬਹੁਤ ਸਾਰੀ ਜਗ੍ਹਾ ਪੈਸਾ ਹੋਇਆ, ਨਾ ਬੀਜੇਪੀ ਕੋ ਮਿਲੀ, ਨਾ ਮੋਦੀ ਜੀ ਕੋ ਮਿਲੀ, ਨਾ ਕਿਸੀ ਕੋ ਮਿਲੀ, ਠੀਕ ਹੈ ਨਾ। ਤੋ ਸਰ ਵੋ ਮੋਦੀ ਜੀ ਵੀ ਵਿਸ਼ਵਾਸ ਨਹੀਂ ਜਿੱਤ ਪਾਏ, ਨਾ ਹਮਾਰੇ ਅੰਦਰ ਨਹੀਂ ਜੀ ਵਿਸ਼ਵਾਸ ਜਿੱਤ ਪਾਏ, ਤੋ ਸਰ ਪਾਕਿਸਤਾਨ ਕਾ ਵਿਸ਼ਵਾਸ ਜਿੱਤਣ ਕੀ ਬਾਤ ਬਹੁਤ ਦੂਰ ਹੈ। ਦੂਸਰੀ ਚੀਜ਼ ਸਰ, ਮੈਂ ਕੈਨੇਡਾ ਕੀ ਬਾਤ ਕਰਨਾ ਚਾਹਤਾ ਹੂੰ, ਉਸ ਰਿਲੇਟਡ ਕੈਨੇਡਾ ਕੀ ਬਾਤ, ਕੈਨੇਡਾ ਕੀ ਆਪ ਸੂਬੇ ਸੇ ਡਿਸਕਸ਼ਨ ਕਰ ਰਹੇ ਹੋ, ਹਰ ਰੋਜ਼ ਲੋਕ ਡਿਸਕਸ਼ਨ ਕਰਦੇ, ਕੈਨੇਡਾ ਕੋ ਬਹੁਤ ਲੋਕ ਬਹੁਤ ਭਲਾ ਬੁਰਾ ਕਹਿਤੇ ਹੈ, ਰਾਈਟ, ਕਿ ਭਾਈ ਐਸਾ ਹੋ ਗਿਆ, ਵੈਸਾ ਹੋ ਗਿਆ, ਇਕੋਨੋਮੀ ਐਸੀ ਹੋ ਗਈ, ਵੈਸੀ ਹੋ ਗਈ। ਅਭੀ ਦੇਖੋ ਸਰ, ਜਬ ਵੀ ਨੈਸ਼ਨਲ ਇੰਟਰੈਸਟ ਔਰ ਇਕੋਨੋਮਿਕਸ ਔਰ ਜੋ ਅੱਛੀ ਸੋਚ ਕੇ ਲੋਕੋ ਕੋ ਸਾਈਡ ਮੇ ਰੱਖ ਕੇ ਸਿਰਫ ਆਪਣੀ ਕਮਿਊਨਿਟੀ, ਆਪਣੇ ਪੰਥ ਕੇ ਲੋਕੋ ਕੋ ਦੇਖੇਂਗੇ ਲੋਕ, ਔਰ ਉਸੀ ਲੋਕੋ ਕੋ ਚੁਣੇਂਗੇ, ਤੋ ਐਸਾ ਹੀ ਹੋਗਾ ਸਰ ਉਸਮੇ, ਔਰ ਇਸ ਵਾਰ ਵੀ ਐਸਾ ਹੀ ਹੋਗਾ। ਆਪ ਦੇਖਣਾ ਬਹੁਤ ਸਾਰੀ ਜਗ੍ਹਾ ਪਰ ਜਹਾਂ ਪਰ ਉਹ ਇੰਡੀਆ ਮੇ ਲੋਕ ਨੀ, ਮਾਇਨੋਰਿਟੀ ਮਾਇਨੋਰਿਟੀ ਚਿਲਾਤੇ, ਹਮ ਮਾਇਨੋਰਿਟੀ, ਹਮ ਮਾਇਨੋਰਿਟੀ, ਹਮਾਰੇ ਸਾਥ ਧੱਕਾ ਹੋ ਗਿਆ, ਹਮਾਰੇ ਸਾਥ, ਉਹ ਯਹਾਂ ਪਰ ਮੈਜੋਰਿਟੀ ਮੇ ਹੈ, ਠੀਕ ਹੈ। ਅਭੀ ਵਹਾਂ ਸੇ ਕੋਈ ਜੀਤ ਕੇ ਦਿਖਾਏ ਸਰ, ਕੋਈ 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 ਵੀ ਕਿਸੀ ਕਲਰ ਕਾ, ਕਿਸੀ ਕਾ, ਕਿਤਨਾ ਵੀ ਪ੍ਰੋਗਰੈਸਿਵ ਮਾਇੰਡਸੈਟ ਕਾ ਕੋਈ ਆਦਮੀ ਜਿੱਤ ਕੇ ਦਿਖਾਵੇ, ਉਨਕੀ ਕਮਿਊਨਿਟੀ ਕਾ ਆਦਮੀ ਖੜਾ ਕਰ ਦੋ, ਵਹੀ ਜਿੱਤੇਗਾ, ਸਵਾਲ ਹੀ ਨਹੀਂ ਹੈ। ਅਬ ਮੈਂ ਲਿਖ ਕੇ ਦੇਤਾ ਹੂੰ, ਆਪ ਦੇਖ ਲੈਣਾ, ਆਪ बाकी सब बाद में, और फिर हम रेडियो पे कितना भी डिस्कस करेंगे उसका कोई मतलब नहीं है सर। मतलब नहीं होना चाहिए, पॉजिटिव होनी चाहिए हमको भी, हम करना चाहिए, बट अल्टीमेटली होना यही है। ठीक है, अमेरिका में डोनाल्ड ट्रंप आई सपोर्ट आने में, अमेरिका में डोनाल्ड ट्रंप फ्रॉम वेरी बिगिनिंग, मैं यहाँ पर सपोर्ट करता हूँ सर कंजर्वेटिव पार्टी फ्रॉम वेरी बिगिनिंग, 2014-15 से मैं एक्टिव हूँ इलेक्शन, मतलब इलेक्शन में कैंपेनिंग में उसमें होते, और इंडिया में मैं बीजेपी को सपोर्ट करता हूँ फ्रॉम वेरी बिगिनिंग। किसी भी रूलिंग माइंड सेट वाली जो भी पार्टी है, जो भी माइंड सेट वाले लोग है, जो गैंगस्टर है, ये है, वो है, क्रिमिनल है, ऐसा है, वैसा है, सर मैं कभी किसी को सपोर्ट नहीं किया, किसी ना इंडिया में, ना अमेरिका में, ना इधर कैनेडा में सर। मैं सिर्फ ये देखता हूँ कि भाई नेशनल सेफ्टी सिक्योरिटी के लिए कौन सबसे अच्छी पार्टी है, कौन सोचता है, मैं उसी को सपोर्ट करता हूँ। जी जी जी, आपके विचार।
देखो दो चीजें कहूंगा, पहली चीज तो ये है कि जो मैंने बात की थी ना, कि वैसे तो मैं आज चाहता था कनाडा की बात की जाए, कनाडा फर्स्ट हमारे लिए सबसे पहले ये है, कनाडा फर्स्ट, लेकिन चलो आपने बातें की है कनाडा और वहां की, मैं कर देता हूं। जो मैं बात कहता हूं कि आप, मैं आपकी बात से इतना एग्री नहीं करता कि अगर पाकिस्तान के साथ हम रिलेशन तोड़ेंगे और पाकिस्तान का अगर फायदा नहीं करने देंगे तो उससे इंडिया का कोई फायदा होगा, मैं ये बात से सहमत नहीं हूं। क्योंकि अगर आप क्रिकेटिंग टाइज बढ़ाएंगे, अगर, और मैं तो एक स्टेप हमेशा आगे रहा हूं कि उनको अगर आप $10 बिलियन की लाइन ऑफ क्रेडिट दें और उसमें उनके कुछ इंफ्रास्ट्रक्चर में मदद करें, आप वहां पर जाके कुछ अच्छे हॉस्पिटल बना दें कराची में, इस्लामाबाद में, लाहौर में, या वहां जाके कुछ अच्छे स्टेडियम बनाने में मदद करें, उनको क्रिकेट में साथ लेके चलें, तो उससे बहुत अच्छा होगा। आज का दौर ये नहीं है कि आप लड़ाई तो कर नहीं सकते हैं, न्यूक्लियर वेपन है दोनों के पास, बहुत बड़ा नुकसान हो जाएगा, तो लड़ाई नहीं करनी है तो फिर कोई अच्छी बात करें ना, नंबर एक। दूसरी चीज, अब हम आ गए हैं कनाडा में, कनाडा में ये जो चीज है ना, अगर हमने इसको रोकना है, अब हो सकता है कि कुछ लोग यहां पे बात करते हो अपने धर्म की, जात की, कंट्री ऑफ ओरिजिन की, मैं जी पाकिस्तानी हूं, मैं इंडियन हूं, मैं अपना हिंदू हूं, सिख हूं, अगर हमने इस बात को बढ़ावा नहीं देना तो सबसे पहले ये कम्युनिटी वो कम्युनिटी नहीं, कम्युनिटी मीन्स कम्युनिटी, हम सब कनेडियन कम्युनिटी के हैं, हम सब अब कनेडियन सिटीजनशिप ले लिए, जो बंदा कल यहां जहाज से उतरा भी है ना, चाहे वो आज स्टूडेंट भी है, वो भी हमारा बच्चा है, वो भी हमारे यहां पर अब कनेडियन बन गया है, जो जहाज से कल उतरा है उसकी भी हम सबकी दिक्कतें एक है, सबके चैलेंजेस सेम है, हर 2 साल के बच्चे ने भी वही सेम हॉस्पिटल इस्तेमाल करना है जो 100 साल का इंसान है, वो हॉस्पिटल वाले ये नहीं देखेंगे कि आप हिंदू हो मुस्लिम हो सिख हो, चैलेंजेस अब हिंदुओं के लिए या सिखों के लिए या मुस्लिम्स के लिए कोई अलग हॉस्पिटल नहीं बना, एक ही हॉस्पिटल है ब्रैम्पटन में, यूनिवर्सिटी कितनी है, जीरो। तो इस पे ये कम्युनिटी, वो उसको छोड़ दे, हाँ कुछ लोग सोचते होंगे ऐसा, तो उसको रोकने के लिए हमें सबसे पहले, अगर हम भी, फिर तो हम इसको बढ़ावा देंगे ना, अगर हम भी कहें ये कम्युनिटी वो, ना कभी भी जब हमने एयर पे बात करनी है ना तो बहुत तरीके से बात करनी है कि ये कम्युनिटी वो कम्युनिटी की बात नहीं करनी है कि ये मेजोरिटी कम्युनिटी ऐसा हो, नहीं, हमें जब एयर पे बात करनी है तो हम सब कनेडियन है, कनाडा फर्स्ट, ठीक है। तो ये मेरा विचार है। बाकी मैं आपको एक चीज बता देता हूं कि पाकिस्तान में भी सर मैं आपको बता नहीं सकता, वहां आर्टिकल लिखे जा रहे हैं, वहां रेवोल्यूशन आई हुई है, वो इमरान खान साहब को भी देखो उन्होंने कैसे अंदर जेल में किया हुआ है, तो दे विल सॉर्ट देयर इश्यूज आउट, वो साल लगे, 2 साल लगे, 10 साल लगे, उनको अब ये चीज समझ में आ गई है कि भाई हमें अपनी इकॉनमी ठीक करनी है। ठीक है जी, थैंक यू सो मच, आपके विचारों का शुक्रिया। अगली कॉल जी, हाँ जी, 416 आई थिंक साढ़े को थोड़ा नाम नहीं है, तुम पहली बार कॉल कर रहे हो, नाम जरूर अपना दस दो जी पहला, 416-624, हाँ जी, कौन सा बोल रहे हैं जी?
जी जी यदि भाई, कैसे हाल चाल आपके? ठीक है,
मेरे ठीक है भाई, मैं आपका शुभ नाम क्या है?
मैंने पंजाबी बोलनी थी लेकिन मैंने कहा कि
बेहतर है पंजाबी बोलो, हिंदी बोलो, उर्दू बोलो, जो मर्जी लैंग्वेज बोलो,
हिंदी बोलांगा तो उर्दू बोलांगा तो उन्होंने भाई साहब ने भी कुछ मेरी गल समझ आएगी कि अपना आइडियोलॉजी, अगर तुम कैनेडा च आ गए हो ना, प्लीज फर्स्ट ऑफ ऑल चेंज योर आइडियोलॉजी, योर नॉट
सिटिंग इन इंडिया। मैं आपका नाम जान सकता हूँ पहले?
इजाज
साहब, हाँ जी इजाज साहब, जी आप उर्दू बोले, उर्दू बोले, नो प्रॉब्लम।
मैं 2001 में आया।
अच्छा,
मेरा फ्रॉम द डे वन जो फैमिली डॉक्टर है, सरदार डॉक्टर है, ही इज द बेस्ट डॉक्टर आई एवर मेट, आई नेवर चेंज हिम। मेरा ऑप्टोमेट्रिस्ट इज अ हिंदू डॉक्टर, ही इज द बेस्ट डॉक्टर। माई द डेंटिस्ट इज अ हिंदू डॉक्टर, इज द बेस्ट डॉक्टर। मैंने कभी ये नहीं सोचा कि ये मैं किसी मुसलमान डॉक्टर के पास जाऊं जो मेरे लिए बेस्ट सर्विसेज देगा, मैं सिर्फ उसके पास जाता हूं। मेरे दिल में किसी लिए कोई बुराई कुछ नहीं होती, ये पहली चीज तो ये है। तो उन्होंने आके कहा मैंने बीजेपी को वोट दिया है, मैंने इनको वोट दिया है, आई डोंट नो कैसी लोग 20-20, 30-30, 40-40 साल हो गए इस कंट्री में आके, लेकिन इनकी अभी तक मेंटेलिटी पुरानी वही है। आप ये बात बताएं, मुसलमानों से इतना ही, अगर इतना ही
इजाजत में एक रिक्वेस्ट कर सकता हूँ, इजाजत में एक रिक्वेस्ट कर सकता हूँ, पता क्या है, मैंने जो उनसे भी बात की है, जब हमारे को जब हमें किसी की बात पे ऑब्जेक्शन है ना, फिर अगर हम उनके अगर हम रिस्पेक्टफुली डिसएग्री करें वो ठीक है, पर हम कहें कि उसकी मेंटालिटी ये है, उसकी बजाय ना हमने अच्छी बात करनी है, आपने इजाजत इतनी अच्छी बात करनी है,
डू पॉजिटिव थिंक अबाउट पॉजिटिविटी,
पॉजिटिविटी आपने आप अपनी अच्छी अच्छी बात रखें आप अपनी की जी हमें सबको इकट्ठे रहना है, किसी किसी कॉलर को एड्रेस ना करें, किसी कॉलर को एड्रेस ना करें, आप जनरल बात करें, आप मुझे एड्रेस करें, कम्युनिटी को एड्रेस करें, प्लीज गो अहेड सर।
मैं उन पर्टिकुलर कॉलर को नहीं कह रहा हूँ, उस पर्टिकुलर कॉलर जैसी मेंटेलिटी वाले लोगों को कह रहा हूँ, जो भी हो एक्स वाई,
हमने वो नहीं कहना, पता क्या फिर भी हम कहीं ना कहीं इफ वी आर इम्प्लाइंग डायरेक्टली और इनडायरेक्टली,
प्लीज करेक्ट मैम। देखिए मेरा मतलब ये है कि मैंने पहली दफा आपको इंट्रोडक्शन कराया ना कि मेरा फैमिली डॉक्टर कौन है, मेरा डेंटिस्ट कौन है, मेरा ऑप्टोमेट्रिस्ट कौन है, और मैंने उनकी तारीफ की है। मैं उनको ये मैसेज देना चाह रहा हूँ कि अच्छे लोग हैं और हर बंदा पॉजिटिविटी के साथ सोचे। अगर आपको एक अच्छा मुस्लिम डॉक्टर मिलता है आप उसके पास चले जाएं, ये ना सोचे कि ये मुसलमान है तो मैं इसके पास से इलाज नहीं कराऊंगा। मैंने ऐसे लोग भी देखे जो कि ये सोचते कहते हैं अगर आपको बेड कार्डियोलॉजिस्ट अगर आपको मिलता है रेफर करते हैं तो वो अपना ऑपरेशन कराने से इनकार कर देते कि हमने इस कार्डियोलॉजिस्ट से नहीं, बीइंग बिकॉज ही इज अ मुस्लिम। सो ये मेंटेलिटी हमें फर्स्ट ऑफ ऑल चेंज करनी है अगर हमने कनाडा में भाईचारे के साथ रहना है। तो मैंने पहले आपसे बात करते हुए कहा था युद्धवीर भाई, मैंने ये नहीं कहा था कि आप युद्धवीर कौन से किस रिलीजन से क्या है, मेरे भाई हैं जो भी यहाँ पे हम रह रहे। तो सेकेंडली बात ये कि मैंने क्रिमिनल्स को हमने खत्म करना है, तो आपको पता है कि 2000 में 2000 मोर देन 2000 मुस्लिम्स को स्लॉटर करने का इल्जाम किसके ऊपर था, कौन से लीडर पे था जिसको अमेरिका ने बैन लगाया था, दैट इज द रियलिटी। देखो ये रियलिटी ये भी है, अगर आप उससे एग्री करेंगे कि नहीं करेंगे। मैं नाम नहीं ले रहा उस लीडर का, लेकिन उसने और उसकी पार्टी ने 2000 से ज्यादा मुसलमानों को कत्लेआम किया था सो इंडिया के अंदर। सेकंड फॉरगेट अबाउट इट, जो भी हुआ सो हुआ, अब आप पॉजिटिविटी के साथ चलें इस मुल्क के अंदर अगर आपने रहना है। अगर आप यहां पे भी डिवीजन पैदा करेंगे तो आप ऐसे नहीं चल सकते। इस मुल्क का बेड़ा गर्क इसी वजह से हो रहा है कि यहाँ पे जनाब आप एक दूसरे को सपोर्ट करते हैं, चाहे कोई गलत काम कर रहा है कोई, जैसे अभी आपने बताया था ना कि उसमें जो डेथ हुआ है कनाडा रेवेन्यू एजेंसी से लोगों ने बिलियंस ऑफ डॉलर्स लिए, मुझे पता है कितने लोगों ने कितने गलत काम किए, कितने रॉन्ग उन्होंने इनवाइसेस शो करके लिए, और रीजन बीइंग कि उनको ये पता है कि रेवेन्यू कनाडा की इतनी कैपेसिटी नहीं है कि वो हर बंदे का जाके इंडिविजुअल का ऑडिट करे। वो
जैसा मैं इंटरप्ट नहीं करना चाह रहा था, आप लाइन होल्ड कर लें, आप लाइन होल्ड कर लें, नहीं मैं नहीं गो हेड, अभी मैं भी नहीं बोलूंगा, आप बस हमें डिसिप्लिन का ख्याल रखना,
आप मुझसे आप मैं आई एम डन 12 बजने वाले आपका टाइम खत्म हो रहा है, आई एम सो सॉरी।
कोई आपको सॉरी करने की जरूरत नहीं है, आपने अपने विचार रख रहे थे, आप सिर्फ होल्ड करें, लाइन होल्ड करें। बहुत उम्मीद करते हैं थोड़ा सारा वीकेंड बहुत वधिया बीते, सब लिए प्यार मोहब्बत लव काइंडनेस कंपैशन यही साड़िया वैल्यूज होनी चाहिए ने, फॉरगिवनेस लव काइंडनेस कंपैशन फॉरगिवनेस, विशिंग यू ऑल द बेस्ट, हैव अ वंडरफुल वीकेंड। 416-475-5000 416-475-5000, हैव अ वंडरफुल वीकेंड, थैंक यू।
The views expressed on the preceding program may not necessarily be those of the owner or management of WTOR radio station.
ਬ੍ਰੈਂਪਟਨ ਸੜਕਾਂ ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज़ वी केयर।
Truck you!
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में। बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक टीडी क्रिकेट अरीना ब्रैम्पटन में। बुक योर टिकट्स नाउ एट tickets.gt20.ca एंड डू नॉट मिस आउट नॉर्थ अमेरिका बिगेस्ट क्रिकेट इवेंट।
दस के दिन हो गए तेन स्नेहा लाई नू पर तू इग्नोर ही कर रहा। हूं फोन इग्नोर हो जूगा, गोलियां इग्नोर नहीं होनिया। आपदा ते आपदे परिवार दा ध्यान रखी, फिर ना कहीं भी दस्या नहीं।
जस्टिन ट्रूडो दी सॉफ्ट ऑन क्राइम पॉलिसीज दी वजह नाल एक्सटॉर्शन राइज़ ते है। लिबरल्स ने एक्सटॉर्शन ते पेनल्टीज वी कटा दित्तियां हन। इस दौरान पियर पॉलियर